ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸ਼ਨ ਸੋਏ।
ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆਂ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਸੱਚੇ ਪਾਤਸ਼ਾਹ, ਧੰਨ 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 ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਸਾਧ ਸੰਗਤ ਜੀਓ, ਕਈ ਦਿਨਾਂ ਤੋਂ ਸਿੱਖ ਸੰਗਤਾਂ ਰਲ ਕੇ ਇਕੱਠੇ ਹੋ ਕੇ ਪ੍ਰੇਮ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰ ਰਹੀਆਂ ਨੇ। ਆਪਣਾ ਸਮਾਂ ਸਫਲਾ ਕਰਨ ਦਾ ਯਤਨ ਕਰ ਰਹੀਆਂ ਸੰਗਤਾਂ, ਅਤੇ ਸਮਾਂ ਸਫਲਾ ਹੋ ਵੀ ਰਿਹਾ ਹੈ ਜੀ। ਕਈ ਦਿਨ ਦੀ ਮਿਹਨਤ ਅਤੇ ਖਰਚੀ ਹੋਈ ਮਾਇਆ ਅੱਜ ਦੇ ਦਿਨ ਵਾਸਤੇ ਸੀਗੀ ਜੀ, ਵੀ ਗੁਰੂ ਸਾਹਿਬ ਜੀ ਦਾ ਗੁਰਪੁਰਬ ਮਨਾਉਣਾ ਜੀ। ਆਪਾਂ ਅੱਜ ਗੁਰਪੁਰਬ ਵਾਲਾ ਦਿਨ ਹੈ, ਆਓ ਸੁਰਤੀਆਂ ਇਕਾਗਰ ਕਰੀਏ। ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਆਪ ਜੀ ਨੂੰ ਸ਼ਬਦ ਹੁਣੇ ਸਰਵਣ ਕਰਾਏ ਕੇ ਗਏ ਨੇ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਅੱਜ ਸਤਿਗੁਰੂ ਜੀ ਨੂੰ ਚੇਤੇ ਕਰਨਾ, ਉਹਨਾਂ ਜਨਾਂ ਨੂੰ, ਉਹਨਾਂ ਜਨਤਾ ਨੂੰ ਵੀ ਚੇਤੇ ਕਰਨਾ ਜਿਨ੍ਹਾਂ 'ਤੇ ਮੇਰੇ ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ। ਉਹਦਾ ਕਾਰਨ ਇਹ ਹੈ ਸਾਧ ਸੰਗਤ, ਉਹਨਾਂ ਜਨਤਾ ਨੂੰ ਚੇਤੇ ਕੀਤਿਆਂ ਵੀ ਅੰਦਰ ਵੈਰਾਗ ਬਣ ਜਾਂਦਾ, ਅੰਦਰ ਆਨੰਦ ਬਣ ਜਾਂਦਾ ਜੀ। ਆਓ ਉਹਨਾਂ ਸਾਰਿਆਂ ਨੂੰ ਹੁਣ ਆਪਾਂ ਕੁਝ ਸਮਾਂ ਚੇਤਾ ਕਰਨਾ। ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਸੋ ਕੁੱਲ, ਧੰਨ ਧੰਨ ਸੋ ਜਨਣੀ, ਜਿਨ ਗੁਰੂ ਜਣਿਆ ਮਾਏ। ਸਤ ਸੰਗਤ, ਆਓ ਹੁਣ ਕੁਝ ਸਮਾਂ ਸੁਰਤੀਆਂ ਇਕਾਗਰ ਕਰੀਏ। ਆਰੰਭਤਾ 'ਤੇ ਮੈਂ ਕੁਝ ਆਪ ਹੀ ਬੇਨਤੀ ਕਰਦਿਆਂ, ਕਿਉਂਕਿ ਜੇ ਸਾਰਾ ਪ੍ਰਸੰਗ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਸੁਣਾਇਆ ਤਾਂ ਲੰਮਾ ਸਮਾਂ ਲੱਗੇਗਾ, ਪਰ ਜਦੋਂ ਸਤਿਗੁਰੂ ਜੀ ਦੇ ਅਵਤਾਰ ਵਾਲਾ ਸਮਾਂ ਆਏਗਾ, ਅਵਤਾਰ ਵਾਲੇ ਬੋਲ ਆਉਣਗੇ, ਉਦੋਂ ਸੰਗਤ ਨੇ ਵਿੱਚੇ ਹੀ ਜੋਟੀਆਂ ਦੇ ਨਾਲ ਕੀਰਤਨ ਕਰਨਾ, ਸਤਿਗੁਰੂ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਨੀ ਹੈ। ਇਹ ਸਾਰਾ ਕੁਝ ਅੰਦਰ ਉਛਾਲਾ ਤਾਂ ਵੱਜੇਗਾ ਜੇ ਸੁਰਤ ਕਰਕੇ ਟਿਕਾ ਕੇ ਆਪਾਂ ਸੁਣਾਂਗੇ ਸਭ ਕੁਝ ਜੀ, ਫਿਰ ਅੰਦਰ ਪਿਆਰ ਦਾ ਉਛਾਲਾ ਵੱਜੇਗਾ ਜੀ। ਫਿਰ ਬੇਨਤੀ ਹੈ, ਜਦੋਂ ਪ੍ਰਕਾਸ਼ ਵਾਲੇ ਬੋਲ ਆਉਣੇ ਨੇ, ਸੰਗਤ ਨੇ ਇਕੱਠੇ ਹੋ ਕੇ ਜੋਟੀਆਂ ਨਾਲ ਕੀਰਤਨ ਕਰਨਾ। ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਦਸਵੇਂ ਪਾਤਸ਼ਾਹ ਮਹਾਰਾਜ ਲਿਖਦੇ ਨਾਨਕ ਰਾਏ ਆਏ। ਕੱਲ ਸਵੇਰੇ ਪ੍ਰਭਾਤ ਫੇਰੀ ਦੇ ਵਿੱਚ ਇਹ ਸ਼ਬਦ ਆਰੰਭ ਕੀਤਾ ਤੇ ਮੇਰੇ ਅੱਖਾਂ ਅੱਗੇ ਜਦੋਂ ਰਾਏ ਸ਼ਬਦ ਆਇਆ ਨਾ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਲਿਖਦੇ ਨਾਨਕ ਰਾਏ, ਰਾਜੇ ਆ ਗਏ, ਰਾਜੇ ਕਹਿਣ ਲੱਗੇ। ਸਤ ਸੰਗਤ, ਆਓ ਹੁਣ ਕੁਝ ਸਮਾਂ ਸੁਰਤੀਆਂ ਇਕਾਗਰ ਕਰੀਏ। ਪਿਆਰ ਦੇ ਨਾਲ ਦੋਵੇਂ ਹੱਥ ਜੋੜੋ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਆਓ ਫਿਰ ਰਸਨਾ ਨੂੰ ਕਰੋ ਪਵਿੱਤਰ, ਥੋੜੀ ਜਿਹੀ ਹੋਰ ਖੇਚਲ ਕਰੋ, ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਕਈ ਦਿਨਾਂ ਤੋਂ ਸਿੱਖ ਸੰਗਤਾਂ, ਅੱਜ ਸਵੇਰੇ ਵੀ ਮੈਂ ਸੁਣ ਰਿਹਾ ਸਾਂ, ਸੰਗਤ ਵਿੱਚ ਪ੍ਰੇਮੀ ਸ਼ਬਦ ਪੜ੍ਹ ਰਹੇ ਸਨ, ਕੱਲ ਤਾਰਨ ਗੁਰੂ ਨਾਨਕ ਆਇਆ। ਪਰ ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਇਸ ਸ਼ਬਦ ਵਿੱਚ ਬੜੀ ਵੱਡੀ ਰਮਜ ਰੱਖੀ ਜੀ। ਇਸ ਗੱਲ ਨੂੰ, ਭਾਵ ਨੂੰ ਸਮਝਣ ਦਾ ਯਤਨ ਕਰਿਓ। ਆਪਾਂ ਅੱਜ ਪੜ੍ਹ ਰਹੇ ਹਾਂ ਕੱਲ ਤਾਰਨ ਗੁਰੂ ਨਾਨਕ ਆਇਆ। ਅੱਜ ਤੋਂ 200 ਸਾਲ ਪਹਿਲਾਂ ਵੀ ਜਦੋਂ ਸਿੱਖ ਕੀਰਤਨ ਕਰਦੇ ਹੋਣਗੇ ਉਦੋਂ ਵੀ ਇਹੋ ਹੀ ਸ਼ਬਦ ਪੜ੍ਹਦੇ ਨੇ, ਕੱਲ ਤਾਰਨ ਗੁਰੂ ਨਾਨਕ ਆਇਆ। ਅਤੇ ਸਾਡੇ ਸਰੀਰ ਤਿਆਗਣ ਤੋਂ ਬਾਅਦ ਭਾਵੇਂ 500 ਸਾਲ ਬਤੀਤ ਹੋ ਜੇ, 500 ਸਾਲ ਬਾਅਦ ਵੀ ਸ਼ਬਦ ਵਰਤਣਗੇ ਕੱਲ ਤਾਰਨ ਗੁਰੂ ਨਾਨਕ ਆਇਆ। ਉੱਥੇ ਇਹ ਸ਼ਬਦ ਨਹੀਂ ਵਰਤਣਾ ਵੀ ਗੁਰੂ ਨਾਨਕ ਸਾਹਿਬ ਗਏ ਵੀ ਕਿਤੇ ਜੀ। ਸਦੀਆਂ ਤੱਕ ਇਹ ਸ਼ਬਦ ਚੱਲਦਾ ਰਹਿਣਾ, ਰਹਿੰਦੇ ਸੰਸਾਰ ਤੱਕ ਵਾਹਿਗੁਰੂ ਇਹ ਸ਼ਬਦ ਚੱਲਦਾ ਰਹਿਣਾ, ਅਤੇ ਰਹਿੰਦੇ ਸੰਸਾਰ ਤੱਕ ਸ਼ਬਦ ਇਹੋ ਹੀ ਪ੍ਰਚਲਿਤ ਰਹਿਣਾ ਕੱਲ ਤਾਰਨ ਗੁਰੂ ਨਾਨਕ ਆਇਆ। ਬਸ ਆ ਗੱਲ ਕਹਿੰਦਿਆਂ ਹੀ ਉਸੇ ਵੇਲੇ ਸੁਰਤ ਤਲਵੰਡੀ ਵਿੱਚ ਪਹੁੰਚ ਜਾਂਦੀ ਸੀ। ਆਹ ਗੱਲ ਕਹਿੰਦਿਆਂ ਹੀ ਮਾਨੋ ਸੁਰਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ 550 ਸਾਲ ਪਹਿਲਾਂ ਜੋ ਦਿਨ ਵਰਤਿਆ ਉੱਥੇ ਪਹੁੰਚ ਜਾਂਦੀ ਸੀ। ਫਿਰ ਬੇਨਤੀ ਹੈ, ਆ 550 ਸਾਲ ਮੁਕੰਮਲ ਹੋ ਜਾਣੇ ਨੇ ਪਰ ਸ਼ਬਦ ਉਹੋ ਹੀ ਰਹਿਣਾ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਗਏ ਕਿਤੇ ਨਹੀਂ, ਅਤੇ ਹੁਣ ਟਿਕਾ ਕੇ ਸੁਰਤ ਨੂੰ ਰੱਖਿਓ। ਮੇਰੀ ਖਾਸ ਬੇਨਤੀ ਹੈ, ਪ੍ਰੋਫੈਸਰ ਪੂਰਨ ਸਿੰਘ ਜੀ ਇਹ ਗੱਲ ਲਿਖਦੇ, ਗੁਰਪੁਰਬ ਮਨਾਉਣ ਵਾਲੇ ਉਹ ਸਿੱਖੋ ਜਦੋਂ ਸਤਿਗੁਰੂ ਦੀ ਹਾਜ਼ਰੀ 'ਚ ਬੈਠੋ ਟਿਕ ਕੇ ਬੈਠਿਓ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਚੇਤਾ ਕਰਨ ਲੱਗੋ ਨਾ ਅਤੇ ਆਪਣੀ ਸੁਰਤ ਨੂੰ ਟਿਕਾ ਲਿਓ। ਕੋਈ ਪਤਾ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਦੇ ਸਿਰ 'ਤੇ ਆ ਕੇ ਰਹਿਮਤਾਂ ਭਰਿਆ ਹੱਥ ਰੱਖ ਦੇਣਾ। ਕਹਿਣ ਲੱਗੇ ਉਹਨਾਂ ਇੱਕ ਲੇਖ ਲਿਖਿਆ, ਮੈਡੜਾ ਬਾਬਾ। ਮੈਂਡੜਾ ਬਾਬਾ ਦਾ ਅਰਥ ਹੈ ਮੇਰਾ ਬਾਬਾ, ਭਾਵ ਮੇਰਾ ਸਤਿਗੁਰੂ। ਅਤੇ ਉਹਦੇ ਵਿੱਚ ਇਹ ਗੱਲ ਲਿਖਦੇ, ਉਹ ਕਹਿੰਦੇ ਲੋਕ ਕਹਿੰਦੇ ਬਾਬੇ ਨੂੰ ਸਰੀਰ ਤਿਆਗਿਆ ਚਿਰ ਹੋ ਗਿਆ, ਮੇਰੇ ਕੋਲੋਂ ਪੁੱਛ ਕੇ ਵੇਖੋ ਮੇਰਾ ਮੈਂਡੜਾ ਬਾਬਾ ਅੱਜ ਵੀ ਕਿਰਪਾ ਕਰਦਾ ਹੈ। ਉਹ ਕਹਿੰਦੇ ਸੰਗਤ ਵਿੱਚ ਬਹਿਣ ਲੱਗਿਆਂ, ਗੁਰਪੁਰਬ ਮਨਾਉਣ ਲੱਗਿਆਂ ਨੇਤਰ ਬੰਦ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਿਓ, ਮਹਿਸੂਸ ਕਰਿਓ। ਕੋਈ ਪਤਾ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਦੇ ਸਿਰ 'ਤੇ ਆ ਕੇ ਹੱਥ ਰੱਖਣਾ ਹੈ। ਅਤੇ ਸਾਧ ਸੰਗਤ ਸਤਿਗੁਰੂ ਰੱਖ ਵੀ ਦਿੰਦੇ ਜੀ, ਸ਼ੱਕ ਵੀ ਕੋਈ ਨਹੀਂ ਹੈਗਾ ਇਸ ਗੱਲ 'ਤੇ। ਖੈਰ ਰਹੋ ਵਿਚਾਰ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਪੁਕਾਰ ਸੁਣ ਕੇ ਆਏ। ਹੁਣ ਇੱਥੇ ਭਾਵ ਲਿਓ, ਮੈਂ ਸੰਖੇਪ ਵਿੱਚ ਇਹ ਬੇਨਤੀ ਕਰਨ ਲੱਗਾ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਰਨ ਹੋਇਆ, ਭਾਈ ਸੰਤੋਖ ਸਿੰਘ ਜੀ ਲਿਖਦੇ ਕਲਮਲ ਮੇ ਆਇਓ ਕਲਕਾਲਾ ਭਇਓ ਸੁਧਾ ਤੇ ਭਾਰ ਵਿਸਾਲਾ। ਪੂਰਾ ਕਲਯੁਗ ਦਾ ਸਮਾਂ ਵਰਤ ਰਿਹਾ ਸੀ, ਸਮਾਂ ਹੁਣ ਵੀ ਹੈ, ਪਰ ਉਸ ਸਮੇਂ ਧਾਰਮਿਕ ਪੁਰਸ਼ ਜਿਹੜੇ ਸਨ ਨਾ ਉਹ ਆਪਣਾ ਕਿਰਦਾਰ ਗਵਾ ਚੁੱਕੇ ਸੀਗੇ। ਕੋਈ ਨਾਮ ਜਪਣ ਦੀ ਪ੍ਰੇਰਨਾ ਨਹੀਂ ਕਿਸੇ ਨੂੰ, ਆਪਣਾ ਨਾਮ ਜਪਾਇਆ ਜਾ ਰਿਹਾ ਸੀਗਾ। ਅਤੇ ਸਾਧ ਸੰਗਤ ਡੋਲਦੀ ਹੋਈ ਧਰਤੀ ਨੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਹੈ, ਜੋ ਭਾਈ ਸਾਹਿਬ ਲਿਖਦੇ ਸੁਣੀ ਪੁਕਾਰ ਦਾ ਤਾਰ ਪ੍ਰਭ। ਪਰਮੇਸ਼ਰ ਨੇ ਪੁਕਾਰ ਸੁਣੀ ਅੱਗੋਂ ਉੱਤਰ ਦਿੱਤਾ ਕਿ ਤੈਨੂੰ ਡੋਲਦੀ ਹੋਈ ਨੂੰ ਜੇ ਕੋਈ ਸਹਾਰਾ ਦੇ ਸਕਦਾ ਤਾਂ ਉਹ ਪਰਮੇਸ਼ਰ ਦਾ ਨਾਮ ਸਹਾਰਾ ਦੇ ਸਕਦਾ ਜੀ, ਹੋਰ ਕੋਈ ਸਹਾਰਾ ਨਹੀਂ ਦੇ ਸਕਦਾ। ਅੱਗੇ ਬੜੇ ਰਹਿਬਰ ਆਏ ਪਰ ਆਪਣੇ ਆਪਣੇ ਮਤ ਚਲਾ ਤੇ ਪਰਮੇਸ਼ਰ ਨਾਲ ਤੇ ਜੋੜਿਆ ਹੀ ਨਹੀਂ ਕਿਸੇ ਨੇ ਜੀ। ਨਾਮ ਦੀ ਸਿੱਖਿਆ ਤਾਂ ਦਿੱਤੀ ਕਿਸੇ ਨੇ ਨਹੀਂ, ਤੇ ਪਰਮੇਸ਼ਰ ਨੇ ਆਖਿਆ ਸੀ ਹੁਣ ਮੈਂ ਆਪ ਸਰੀਰ ਧਾਰਨ ਕਰਕੇ ਆਵਾਂਗਾ ਤੇ ਧਰਤੀ ਨੂੰ ਡੋਲਦੀ ਹੋਈ ਨੂੰ ਨਾਮ ਦੀ ਥੰਮੀ ਲਾਵਾਂਗਾ। ਕਹਿਣ ਲੱਗੇ ਦੱਸਦੇ ਧਰਤੀ ਨੇ ਆਖਿਆ ਸੀ ਏਕ ਚਰਨ ਤੇ ਟਿਕਾ ਨਾ ਜਾਈ ਬਿਨ ਅਵਲੰਬ ਨਾ ਥਿਰਤਾ ਪਾਈ। ਹੁਣ ਤੇ ਇੱਕੋ ਹੀ ਕੰਮ ਰਹਿ ਗਿਆ ਸੀ, ਉਹ ਸੀ ਦਾਨ। ਧਰਮ ਸੰਤੋਖ ਧੀਰਜ ਇਹ ਸਾਰੇ ਜਿਹੜੇ ਪੈਰ ਸਨ ਧਰਤੀ ਦੇ ਖਿਸਕ ਚੁੱਕੇ ਸਨ, ਭਾਵ ਧਰਮ ਪੰਖ ਕਰ ਉੱਡ ਰਿਹਾ। ਅਤੇ ਸਾਧ ਸੰਗਤ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ ਹੈ। ਅਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਪੁਕਾਰ ਦੇ ਬਾਰੇ ਲਿਖਦੇ ਸੁਣੀ ਪੁਕਾਰ ਦਾ ਤਾਲ ਪ੍ਰਭ। ਉਹ ਕਹਿਣ ਲੱਗੇ ਕੇਵਲ ਡੋਲਦੀ ਹੋਈ ਧਰਤੀ ਦੀ ਪੁਕਾਰ ਨਹੀਂ ਸੀ, ਪੁਕਾਰ ਸੀ ਉਹਨਾਂ ਮਹਾਂਪੁਰਸ਼ਾਂ ਦੀ, ਬਾਬਾ ਨਾਮਦੇਵ ਸਾਹਿਬ ਵਰਗਿਆਂ ਦੀ, ਜਿਹੜੇ ਰੱਬ ਦੇ ਭਗਤੀ ਤੇ ਕਰਨਾ ਚਾਹੁੰਦੇ ਨੇ ਪਰ ਮੰਦਰਾਂ ਵਿੱਚੋਂ ਧੱਕੇ ਮਾਰ ਕੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਸੀਗਾ ਜੀ। ਅੱਜ ਕੋਈ ਉਹਨਾਂ ਨੂੰ ਬਰਾਬਰੀ ਦੇਣ ਵਾਲਾ ਆ ਰਿਹਾ ਜੀ, ਅੱਜ ਕੋਈ ਉਹਨਾਂ 'ਤੇ ਰਹਿਮਤਾਂ ਕਰਨ ਵਾਲਾ ਆ ਰਿਹਾ ਜੀ, ਪਰਮੇਸ਼ਰ ਜੀ ਆਪ ਆ ਰਹੇ ਨੇ। ਉਹਨਾਂ ਭਗਤਾਂ ਨੂੰ ਮਾਣ ਤੇ ਵਡਿਆਈ ਦੇਣ ਵਾਸਤੇ, ਸਾਧ ਸੰਗਤ ਜਿਨ੍ਹਾਂ ਨੂੰ ਬੰਦਗੀ ਕਰਦਿਆਂ ਨੂੰ ਬੰਨ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ ਜੀ। ਇਹੋ ਇਹੋ ਜਿਹਾ ਵੀ ਸਮਾਂ ਆਇਆ ਜੀ, ਕਰ ਬੰਦਗੀ ਰਹੇ ਨੇ ਪਰ ਵਿਰੋਧ ਤਾਂ ਇੰਨੀ ਕੁ ਜ਼ਿਆਦਾ ਕਰ ਦਿੱਤੀ ਗਈ, ਫੜ ਕੇ ਬੰਨ ਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਜੀ ਉਹਨਾਂ ਨੂੰ। ਉਹਨਾਂ ਰੱਬ ਦੇ ਭਗਤਾਂ ਦੀ ਪੈਜ ਰੱਖਣ ਵਾਸਤੇ ਗੁਰੂ ਨਾਨਕ ਸਾਹਿਬ ਰੱਬ ਬਣ ਕੇ ਆ ਰਹੇ ਨੇ। ਆਓ ਹੁਣ ਸਾਧ ਸੰਗਤ, ਮੇਰੀ ਬੇਨਤੀ ਹੈ, ਕੋਸ਼ਿਸ਼ ਕਰਿਓ ਸੁਰਤ ਆਪਣੀ ਨਾਲ ਨਾਲ ਤੋਰਨ ਦੀ। ਸਤਿਗੁਰੂ ਮੇਰਾਮਤ ਕਰਨ, ਗੁਰੂ ਨਾਨਕ ਸਾਹਿਬ ਸਾਡੇ ਅੰਦਰ ਨੂੰ ਟਿਕਾਓ ਬਖਸ਼ਣ, ਸੁਰਤ ਨੂੰ ਟਿਕਾਓ ਬਖਸ਼ਿਸ਼ ਕਰਨ। ਆਓ ਸਾਰੀ ਸੰਗਤ ਹੁਣ ਪਿਆਰ ਦੇ ਨਾਲ ਕਥਾ ਸਰਵਣ ਕਰੋ। ਉਹ ਧਰਤੀ ਹਰੀ ਭਰੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਵਾਸਤੇ ਪਰਮੇਸ਼ਰ ਨੇ ਆਪ ਕੀਤੀ ਜੀ, ਆਪ ਕੀਤੀ। ਪਤਾ ਕਿਉਂ? ਜਿੱਥੇ ਵੱਡੇ ਅਵਸਰ ਨੇ ਆਉਣਾ ਹੋਵੇ ਨਾ ਅਤੇ ਸਫਾਈ ਕਰਨ ਵਾਲੇ ਉੱਥੇ ਪਹਿਲਾਂ ਹੀ ਪਹੁੰਚ ਜਾਂਦੇ ਜੀ। ਜਿੱਥੇ ਵੱਡੇ ਅਫਸਰ ਨੇ ਆਉਣਾ ਹੋਵੇ ਉੱਥੇ ਛੋਟੇ ਛੋਟੇ ਜਿਹੜੇ ਮੁਲਾਜ਼ਮ ਨੇ ਉਹ ਪਹਿਲਾਂ ਹੀ ਜਾ ਕੇ ਤੈਨਾਤ ਹੋ ਜਾਂਦੇ ਜੀ। ਜਿੱਥੇ ਵੱਡੇ ਅਫਸਰ ਨੇ ਪਹੁੰਚਣਾ ਹੋਵੇ ਉੱਥੋਂ ਦੀ ਸਫਾਈ ਦਾ ਧਿਆਨ, ਉੱਥੋਂ ਦੀ ਸੁਰੱਖਿਆ ਦਾ ਧਿਆਨ, ਉੱਥੋਂ ਦੇ ਹਰ ਕਾਰਜ ਦਾ ਧਿਆਨ ਕੀਤਾ ਜਾਂਦਾ ਜੀ। ਅੱਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਉਣਾ। ਭਾਈ ਸੰਤੋਖ ਸਿੰਘ ਜੀ ਧਰਤੀ ਤੋਂ ਗੱਲ ਆਰੰਭ ਕਰਨ ਲੱਗੇ। ਆਓ ਹੁਣ ਸਾਰੀ ਉਹ ਕਥਾ ਵਿੱਚ ਸੁਰਤੀਆਂ ਜੋੜੀਏ। ਫਿਰ ਬੇਨਤੀ ਹੈ, ਜਦੋਂ ਅਵਤਾਰ ਵਾਲਾ ਸ਼ਬਦ ਆਉਣਾ ਹੈ, ਆਗਮਨ ਵਾਲਾ ਸ਼ਬਦ ਆਉਣਾ ਹੈ, ਉਦੋਂ ਫਿਰ ਜੋਟੀਆਂ ਦੇ ਨਾਲ ਵਿੱਚੇ ਕੀਰਤਨ ਹੋਏਗਾ। ਪਰ ਫਿਰ ਹਲਚਲ ਆਪਾਂ ਜ਼ਿਆਦਾ ਨਹੀਂ ਕਰਨੀ, ਫਿਰ ਉਹਦੇ ਤੋਂ ਬਾਅਦ ਕੁਝ ਸਮਾਂ ਕਥਾ ਹੋਏਗੀ। ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਰਨ ਗੁਰ ਅਵਤਾਰ ਕੋ ਮੈਂ ਬਰਨਾਉ ਚਿਤ ਲਾਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਣੀ ਹੈ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਦੀ ਆਮਦ ਪੁਕਾਰ ਹੈ ਧਰਤੀ ਦੀ, ਰੱਬ ਦੇ ਪਿਆਰਿਆਂ ਦੀ, ਜਿਨ੍ਹਾਂ ਦੇ ਅੰਦਰ ਜਪ ਤਪ ਕਰ ਰਹੇ, ਖੇੜਾ ਨਹੀਂ ਬਜ ਰਿਹਾ, ਉਹਨਾਂ ਦੀ ਪੁਕਾਰ ਹੈ। ਕੋਈ ਜਨ ਹਰਸਿਓ ਦੇਵੈ ਜੋਰ, ਉਹਨਾਂ ਸਾਰਿਆਂ ਦੀ ਪੁਕਾਰ ਹੈ। ਉਸ ਪੁਕਾਰ ਨੂੰ ਸੁਣ ਕੇ ਵਾਹਿਗੁਰੂ ਜੀ ਨੇ ਆਪ ਧਰਤੀ ਤੇ ਆਉਣ ਦਾ ਫੁਰਨਾ ਬਣਾਇਆ ਹੈ।
ਸੁਨਹੋ ਜਨਮ ਕੀ ਅਬ ਕਥਾ ਸ਼੍ਰੀ ਅੰਗਦ ਸੁਖਦਾਏ।
ਤੇ ਇਹ ਕਥਾ ਭਾਈ ਬਾਲਾ ਜੀ ਖਡੂਰ ਸਾਹਿਬ ਕਰ ਰਹੇ ਨੇ, ਜਿਹੜੀ ਕਥਾ ਆਪਾਂ ਇੱਥੇ ਸੁਣ ਰਹੇ ਹਾਂ। ਭਾਈ ਬਾਲਾ ਜੀ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ। ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਸਾਹਿਬ, ਕਾਰਨ ਮੈਂ ਵਰਣਨ ਕਰ ਦਿੱਤਾ, ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਰਣ ਦੀ ਕਥਾ ਸੁਣੋ। ਕਹਿਣ ਲੱਗੇ, ਜਦੋਂ ਅਵਤਾਰ ਹੋਇਆ ਉਦੋਂ ਕੀ ਵਰਤਿਆ, ਉਦੋਂ ਕਿਹੜੀਆਂ ਕਿਹੜੀਆਂ ਰਹਿਮਤਾਂ ਵਰਤੀਆਂ, ਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਹੁਣ ਉਹ ਕਥਾ ਸੁਣਨੀ ਕਰੋ।
ਬਾਰ ਦੇਸ਼ ਸਭ ਦੇਸ਼ ਨਰੇਸ਼ੂ,
ਦੇਸ਼ ਤੇ ਹੋਰ ਵੀ ਬਹੁਤ ਨੇ, ਪਰ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਰਨ ਹੋਇਆ ਉਸ ਸਮੇਂ ਬਾਰ ਦੇਸ਼ ਦਾ ਜ਼ਿਕਰ ਕਰਦੇ ਭਾਈ ਸਾਹਿਬ ਜੀ। ਬਾਰ ਦੇਸ਼ ਸਾਰੇ ਦੇਸ਼ਾਂ ਵਿੱਚੋਂ ਮੁਖੀ ਦੇਸ਼ ਸੀਗਾ ਜੀ ਉਸ ਸਮੇਂ। ਹਾਂਜੀ,
ਗ੍ਰਾਮ ਪ੍ਰਜਾ ਕੇ ਹਰਤ ਕਲੇਸ਼ੂ,
ਗੁਰੂ ਨਾਨਕ ਸਾਹਿਬ ਜੀ ਨੇ ਬਾਹਰ ਦੇਸ਼ ਵਿੱਚ ਅਵਤਰਨ ਲੈਣਾ ਜੀ, ਤੇ ਬਾਹਰ ਦੇਸ਼ ਦੇ ਲੋਕ ਬੜੇ ਖੁਸ਼ ਖੁਸ਼ ਨੇ। ਕਹਿਣ ਲੱਗੇ, ਬਾਹਰ ਦੇਸ਼ ਵਿੱਚ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਅੰਦਰ ਖੁਸ਼ੀ ਹੈ, ਪਰ ਖੁਸ਼ੀ ਦਾ ਕਾਰਨ ਕੋਈ ਨਹੀਂ ਪਤਾ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਦੇ ਅਵਤਰਨ ਤੋਂ ਕਈ ਸਾਲ ਪਹਿਲਾਂ ਉਸ ਧਰਤੀ 'ਤੇ ਖੁਸ਼ੀਆਂ ਵਰਤਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਜੀ, ਕਈ ਸਾਲ ਪਹਿਲਾਂ। ਸੱਚੀ ਗੱਲ ਇਹ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਰਤੀ 'ਤੇ ਅਵਤਰਨ ਲੈਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀਗੀ ਜੀ। ਖੁਦ ਪਰਮੇਸ਼ਰ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਉਹ ਸਾਰੀ ਤਿਆਰੀ ਕਿਵੇਂ ਹੁੰਦੀ ਹੈ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾ ਰਹੇ ਜੀ।
ਹਾਂਜੀ। ਐਰਾਵਤੀ ਇੱਕ ਦਿਸ਼ ਬਾਰੀ, ਸੁੰਦਰ ਰੰਗ ਤਰੰਗ ਉਸ਼ਾਰੀ।
ਕਹਿਣ ਲੱਗੇ ਬਾਹਰ ਦੇਸ਼ ਹੈ, ਹਰਿਆ ਭਰਿਆ ਦੇਸ਼ ਹੈ, ਇਹਦੇ ਇੱਕ ਪਾਸੇ ਰਾਵੀ ਵਗਦੀ ਹੈ। ਕਹਿਣ ਲੱਗੇ ਜਿਹੜੀ ਰਾਵੀ ਵਗਦੀ ਹੈ ਉਹਦੀ ਹਵਾ ਵਾਹਿਗੁਰੂ ਬਹੁਤ ਤੇਜ਼ ਵਗਦੀ ਹੈ, ਉਹਦੀਆਂ ਲਹਿਰਾਂ ਬਹੁਤ ਤੇਜ਼ ਜਾਂਦੀਆਂ ਨੇ। ਅਤੇ ਭਾਈ ਸਾਹਿਬ ਲਿਖਦੇ, ਉਹ ਕਹਿੰਦੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾ ਰਹੇ, ਹੇ ਗੁਰੂ ਅੰਗਦ ਦੇਵ ਸਾਹਿਬ, ਮੇਰੇ ਸਤਿਗੁਰੂ ਨੇ ਅਵਤਰਨ ਲੈਣਾ ਸੀਗਾ। ਮਾਨੋ ਉਸ ਧਰਤੀ ਨੂੰ ਰਾਵੀ ਪੱਖਾ ਝੱਲਦੀ ਹੋਵੇ, ਉਸ ਧਰਤੀ 'ਤੇ ਲੋਕਾਂ ਨੂੰ ਸੁੱਖ ਦੇ ਰਹੀ ਹੋਵੇ, ਜਿੱਥੇ ਸਾਰਿਆਂ ਨੂੰ ਸੁੱਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਰਨ ਧਾਰਨਾ ਹੈ।
ਤਾਂਪਰ ਹੋਤ ਚਮਰ ਸ਼ਬ ਭਾਰੀ, ਮਹਿਮਾ ਮਹਾ ਜਨਾਵਨਕਾਰੀ।
ਕਹਿਣ ਲੱਗੇ ਉੱਥੇ ਖੁਸ਼ੀਆਂ ਬੜੀਆਂ ਅਜੀਬੋ ਗਰੀਬ ਵਰਤ ਰਹੀਆਂ, ਅੰਦਰ ਹੁਲਾਸ ਹੈ, ਅੰਦਰ ਟਿਕਾਓ ਹੈ, ਪਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਸਾਰਾ ਕੁਝ ਵਰਤ ਕਿਵੇਂ ਰਿਹਾ ਹੈ। ਹਰ ਇੱਕ ਬਾਹਰ ਦੇਸ਼ ਵਿੱਚ ਸੁਖੀ ਵਸ ਰਿਹਾ ਹੈ। ਹਾਂਜੀ।
ਸਦਾ ਸੁਖਾਲ ਸਸਨ ਕੋ ਸਾਲੀ, ਤਹਿ ਦੁਕਾਲ ਕੀ ਕੌਂਤ ਕੁਚਾਲੀ।
ਕਹਿਣ ਲੱਗੇ ਸਾਧ ਸੰਗਤ, ਮਾਨੋ ਇਸ ਇਲਾਕੇ ਨੂੰ ਪਰਮੇਸ਼ਰ ਨੇ ਆਪ ਜਰਖੇਜ ਬਣਾਇਆ ਹੋਵੇ, ਇਸ ਇਲਾਕੇ ਨੂੰ ਆਪ ਪਰਮੇਸ਼ਰ ਨੇ ਸਵਾਰਿਆ ਹੋਵੇ, ਵੱਡੇ ਅਵਸਰ ਨੇ ਪਹੁੰਚਣਾ ਹੋਵੇ, ਉੱਥੋਂ ਦੀ ਸਫਾਈ ਕੀਤੀ ਜਾਂਦੀ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਆਉਣਾ, ਖੁਦ ਪਰਮੇਸ਼ਰ ਨੇ ਉਸ ਇਲਾਕੇ ਦੀ ਆਪ ਸਫਾਈ ਕੀਤੀ ਹੈ। ਇਹਦਾ ਭਾਵ ਸਮਝ ਲਿਓ, ਸਫਾਈ ਦਾ ਭਾਵ ਉਸ ਇਲਾਕੇ ਨੂੰ ਆਪ ਸਾਜਿਆ ਹੈ। ਹਾਂਜੀ।
ਤਹਿ ਮਹਿ ਤਲਵੰਡੀ ਭਲ ਨਗਰੀ।
ਉਸੇ ਬਾਹਰ ਦੇਸ਼ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਧ ਸੰਗਤ ਇੱਕ ਨਗਰੀ ਹੈ, ਨਗਰੀ ਜਿਸ ਨਗਰੀ ਦਾ ਨਾਮ ਤਲਵੰਡੀ ਲਿਖਿਆ ਹੋਇਆ ਜੀ। ਤਹਿ ਮਹਿ ਤਲਵੰਡੀ ਭਲ ਨਗਰੀ, ਸਾਰਾ ਬਾਹਰ ਦੇਸ਼ ਭਾਗਾਂ ਵਾਲਾ, ਇਲਾਕਾ ਭਾਗਾਂ ਵਾਲਾ, ਪਰ ਉਸ ਬਾਹਰ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਭਾਗਾਂ ਵਾਲੀ ਜਿਹੜੀ ਧਰਤੀ ਹੈ ਨਾ, ਉਹ ਤਲਵੰਡੀ ਦੀ ਧਰਤੀ ਹੈ। ਕਹਿਣ ਲੱਗੇ ਹਾਂਜੀ।
ਚਾਰ ਵਰਨ ਕਰ ਪੂਰਤ ਸਗਰੀ,
ਇੱਥੇ ਚਾਰ ਵਰਨਾਂ ਦੇ ਲੋਕ ਰਹਿੰਦੇ ਨੇ, ਇਹ ਨਹੀਂ ਵੀ ਇਕੱਲੇ ਬ੍ਰਾਹਮਣ ਜਾਂ ਵੈਸ਼ ਜਾਂ ਸ਼ੂਦਰ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਸੁਣਾਉਂਦੇ, ਸਤਿਗੁਰੂ ਉੱਥੇ ਚਾਰ ਵਰਨਾਂ ਦੇ ਲੋਕ ਰਹਿੰਦੇ, ਉਹਦਾ ਕਾਰਨ ਇਹ ਸਾਧ ਸੰਗਤ ਵਰਨਾਂ ਨੇ ਸਾਂਝੇ 'ਤੇ ਰਹਿਣਾ ਹੀ ਹੈ, ਕਿਉਂਕਿ ਉਸ ਧਰਤੀ 'ਤੇ ਸਾਰਿਆਂ ਨੂੰ ਇੱਕ ਥਾਂ 'ਤੇ ਰੱਖਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਆਉਣਾ ਹੈ। ਉਸ ਧਰਤੀ 'ਤੇ ਪਹਿਲਾਂ ਹੀ ਬੜੀਆਂ ਖੁਸ਼ੀਆਂ ਵਰਤ ਰਹੀਆਂ ਹਨ। ਹਾਂਜੀ।
ਜਿਹੇ ਕੇ ਚਹੁ ਦਿਸ਼ ਬਾਗ ਸੁਹਾਵਾ, ਕੁਸਮ ਬਾਟਿਕਾ ਬਹੁ ਸ਼ਬ ਪਾਵਾ।
ਕਹਿਣ ਲੱਗੇ ਉਹਦੇ ਚਾਰੇ ਪਾਸੇ ਤਲਵੰਡੀ ਦੇ ਵਿੱਚ ਬਾਗ ਹੈ, ਪੂਰੀ ਪੂਰੀ ਹਰਿਆਵਲਤਾ ਹੈ, ਅਤੇ ਤਲਵੰਡੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਗਮਨ ਹੋਣਾ, ਉਹਦੇ ਕਰਕੇ ਸਾਰਾ ਕੁਝ ਭਾਈ ਸਾਹਿਬ ਲਿਖਦੇ, ਪਰਮੇਸ਼ਰ ਨੇ ਆਪ ਹੀ ਤਲਵੰਡੀ ਨਗਰੀ ਤਿਆਰ ਕੀਤੀ ਜੀ। ਕਿਉਂ? ਸਾਧ ਸੰਗਤ ਸਾਧ ਧਰਤ ਭਈ
ਹਰਿਆਵਲੀ,
ਅਤੇ ਉਹਨੂੰ ਹਰਿਆ ਹਰੀ ਭਰੀ ਕੌਣ ਕਰੇਗਾ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆ ਕੇ ਬੈਠਣਾ, ਆ ਕੇ ਅਵਤਰਨ ਲੈਣਾ, ਸਾਧ ਸੰਗਤ ਉਹਨੂੰ ਹਰਿਆਂ ਭਰਿਆਂ ਖੁਦ ਪਰਮੇਸ਼ਰ ਜੀ ਨੇ ਕੀਤਾ ਜੀ। ਤਲਵੰਡੀ ਦੇ ਵਿੱਚ ਜਿਹੜੇ ਬਾਗ ਨੇ ਨਾ, ਉਹਨਾਂ ਬਾਗਾਂ ਦੀ ਕਿਸਮਤ ਜਾਗਣ ਵਾਲੀ ਹੈ। ਕਿਉਂ? ਉਹਨਾਂ ਬਾਗਾਂ ਦੇ ਵਿੱਚ ਬੈਠਣ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਰਨ ਹੋਣ ਵਾਲਾ ਹੈ ਜੀ। ਹਾਂਜੀ।
ਸ਼੍ਰੀ ਨਾਨਕ ਆਗਮ ਕੇ ਹੇਤੂ, ਰਚਿਓ ਸੁਰਗ ਵਿਧੀ ਸੁਖ ਸੰਕੇਤੂ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਸਤੇ ਮਾਨੋ ਪਰਮੇਸ਼ਰ ਨੇ ਤਲਵੰਡੀ ਦੀ ਨਗਰੀ ਨੂੰ ਆਪ ਸਜਾਇਆ ਹੋਵੇ। ਕਹਿਣ ਲੱਗੇ ਦੋ ਚੀਜ਼ਾਂ ਹੁਣ ਤੱਕ ਤੁਸੀਂ ਸੁਣੀਆਂ, ਤਿੰਨ ਚੀਜ਼ਾਂ ਵਾਹਿਗੁਰੂ, ਪਹਿਲਾਂ ਕਾਰਨ, ਫਿਰ ਸਾਧ ਸੰਗਤ ਬਾਹਰ ਦੇਸ਼, ਫਿਰ ਤਲਵੰਡੀ। ਕਹਿਣ ਲੱਗੇ ਤਲਵੰਡੀ ਨੂੰ ਖੁਦ ਪਰਮੇਸ਼ਰ ਨੇ ਆਪ ਆ ਕੇ ਸਜਾਉਣਾ ਕੀਤਾ ਹੈ।
ਅਸ ਬੇਦੀ ਵਾਸੀ ਤਲਵੰਡੀ।
ਤੇ ਹੁਣ ਇੱਕ ਵਾਰੀ ਗੱਜ ਕੇ ਸਾਰੇ ਆਖੋ ਵਾਹਿਗੁਰੂ,
ਵਾਹਿਗੁਰੂ।
ਹੁਣ ਭਾਈ ਸੰਤੋਖ ਸਿੰਘ ਜੀ ਲੋ ਲਿਖ ਰਹੇ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ, ਸਤਿਗੁਰੂ ਬੜੇ ਪਿਆਰ ਨਾਲ ਕਥਾ ਸੁਣ ਰਹੇ। ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਉਸ ਤਲਵੰਡੀ ਦੇ ਵਿੱਚ ਬੇਦੀਆਂ ਦੀ ਕੁੱਲ ਰਹਿੰਦੀ ਹੈ। ਕਹਿਣ ਲੱਗੇ ਉਸ ਤਲਵੰਡੀ ਦੀ ਕੁੱਲ ਵਿੱਚ ਤਿੰਨ ਬੇਦੀਆਂ ਨੇ ਕੀ ਕੁੱਲ ਵਿਖੇ, ਤਲਵੰਡੀਆਂ ਦੇ, ਵਾਹਿਗੁਰੂ ਤਲਵੰਡੀ ਦੇ ਵਿੱਚ ਬੇਦੀ ਰਹਿੰਦੇ ਨੇ ਕਹਿਣ ਲੱਗੇ
ਹਾਂਜੀ ਜਿਨਕੀ ਬਹੁ ਕੀਰਤ ਜਗ ਮੰਡੀ
ਜਿਨ੍ਹਾਂ ਦੀ ਆਸੇ ਪਾਸੇ ਬੜੀ ਕੀਰਤੀ ਹੁੰਦੀ ਹੈ ਤਲਵੰਡੀ ਵਿੱਚ ਬੇਦੀਆਂ ਦਾ ਸਤਿਕਾਰ ਹੈ ਇਹ ਜਿਹੜੀ ਕੁੱਲ ਹੈ ਬੜੀ ਭਲੀ ਕੁੱਲ ਹੈ ਤੇ ਸਾਧ ਸੰਗਤ ਕਿਉਂ ਨਾ ਕੁੱਲ ਭਲੀ ਹੋਵੇ ਸਤਿਗੁਰੂ ਖੁਦ ਬਾਣੀ ਚ ਲਿਖਦੇ ਧਨ ਧਨ ਕੁੱਲ ਉਹ ਕੁੱਲ ਧੰਤਾ ਯੋਗ ਹੈ ਕਹਿਣ ਲੱਗੇ ਤਲਵੰਡੀ ਦੇ ਵਿੱਚ ਰਹਿੰਦੇ ਤੇ ਹੋਰ ਵੀ ਬੜੇ ਲੋਕ ਨੇ ਪਰ ਬੇਦੀਆਂ ਦਾ ਵਿਸ਼ੇਸ਼ ਸਤਿਕਾਰ ਹੈ
ਚਿਰੰਕਾਲ ਤਹਿ ਰਹਿਤ ਬਿਤਾਈ ਭਾ ਸ਼ਿਵ ਰਾਮ ਤਿਸ ਕੁੱਲ ਮਾਹੀ
ਤੇ ਸਾਧ ਸੰਗਤ ਬੇਦੀਆਂ ਦੇ ਵਿੱਚੋਂ ਜਿਹੜੇ ਮੁਖੀ ਨੇ ਉਹਨਾਂ ਦਾ ਨਾਮ ਹੈ ਸ਼ਿਵ ਰਾਮ ਜੀ ਸ਼ਿਵ ਰਾਮ ਜੀ ਕੌਣ ਨੇ ਸ਼ਿਵ ਰਾਮ ਜੀ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਾਦਾ ਜੀ ਲੱਗਦੇ ਨੇ ਜੀ ਸ਼ਿਵ ਰਾਮ ਉਹਨਾਂ ਦਾ ਨਾਮ ਹੈ ਤਲਵੰਡੀ ਦੇ ਵਿੱਚ ਬੇਦੀ ਰਹਿੰਦੇ ਨੇ ਬੇਦੀਆਂ ਦਾ ਬੜਾ ਸਤਿਕਾਰ ਹੈ ਅਤੇ ਉਹਨਾਂ ਵਿੱਚੋਂ ਸਭ ਤੋਂ ਵੱਧ ਜਿਹੜੀ ਟਿੱਕੀ ਹੋਈ ਰੂਹ ਹੈ ਕਹਿਣ ਲੱਗੇ ਉਸ ਦਾ ਨਾਮ ਭਾ ਸ਼ਿਵ ਰਾਮ ਹੈ
ਬਿਰਤੀ ਸ਼ਾਂਤ ਕੀ ਜਿਨ ਮਨ ਕੀਨੀ
ਭਾਈ ਸਾਹਿਬ ਲਿਖਦੇ ਕਹਿਣ ਲੱਗੇ ਵੇਖੋ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਪ੍ਰਭਾਵ ਅਜੇ ਗੁਰੂ ਨਾਨਕ ਦੇਵ ਸਾਹਿਬ ਨੇ ਇਹਨਾਂ ਦੀ ਤੀਜੀ ਪੀੜ੍ਹੀ ਵਿੱਚ ਆਉਣਾ ਪਰ ਪਰਮੇਸ਼ਰ ਨੇ ਸ਼ਿਵ ਰਾਮ ਜੀ ਦਾ ਸੁਭਾਅ ਪਹਿਲਾਂ ਤੋਂ ਹੀ ਭਗਤੀ ਵਾਲਾ ਬਣਾਤਾ ਜੀ ਸਾਧ ਸੰਗਤ ਕੁੱਲ 'ਚ ਅਸਰ ਤੁਰਿਆ ਹੁੰਦਾ ਕੁੱਲ ਵਿੱਚ ਜੀ ਗੁਰੂ ਨਾਨਕ ਦੇਵ ਸਾਹਿਬ ਇੱਕ ਤਾਂ ਹੁੰਦਾ ਭਗਤੀ ਕਰਨ ਵਾਲੇ ਦੀ ਆਉਣ ਵਾਲੀ ਜਿਹੜੀ ਕੁੱਲ ਹੈ ਨਾ ਉਹਦੇ ਵਿੱਚ ਭਗਤੀ ਦੇ ਅੰਸ਼ ਚਲੇ ਜਾਂਦੇ ਪਰ ਭਾਈ ਸੰਤੋਖ ਸਿੰਘ ਲਿਖਦੇ ਸਾਧ ਸੰਗਤ ਇੱਕ ਆਉਣ ਵਾਲੀ ਕੁੱਲ ਹੁੰਦੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਰਨ ਤੋਂ ਪਹਿਲਾਂ ਦੀ ਜਿਹੜੀ ਕੁੱਲ ਸੀਗੀ ਪਰਮੇਸ਼ਰ ਨੇ ਉਹਨਾਂ ਨੂੰ ਵੀ ਭਾਗ ਲਾਏ ਨੇ ਕਹਿਣ ਲੱਗੇ ਭਾ ਸ਼ਿਵ ਰਾਮ ਜੀ ਦੀ ਬਿਰਤੀ ਟਿੱਕ ਗਈ ਕਹਿਣ ਲੱਗੇ ਉਹਨਾਂ ਲੜਨਾ ਝਗੜਨਾ ਤਮੋ ਗੁਣੀ ਗੁਣ ਜਿਹੜੇ ਨੇ ਉਹ ਸਾਰੇ ਛੱਡ ਦਿੱਤੇ ਕਹਿਣ ਲੱਗੇ ਹਾਂਜੀ
ਤੇਹੇ ਬਨਾਰਸੀ ਨਾਮ ਸੁੱਤੀ
ਸ਼ਿਵ ਰਾਮ ਜੀ ਦੀ ਪਤਨੀ ਦਾ ਨਾਮ ਹੈ ਬੀਬੀ ਬਨਾਰਸੀ ਹਾਂਜੀ
ਪਤ ਬ੍ਰਤ ਧਰਮ ਜਾਸ ਢਿੱਗ ਕੀ
ਇਹ ਬੀਬੀ ਬਨਾਰਸੀ ਜੀ ਕੌਣ ਨੇ ਇਹ ਬੀਬੀ ਬਨਾਰਸੀ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਾਦੀ ਜੀ ਹਨ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੂੰ ਜਨਮ ਦੇਣ ਵਾਲੀ ਮਾਂ ਜੀ ਭਾਈ ਸਾਹਿਬ ਨੇ ਸਾਰਿਆਂ ਨੂੰ ਟੱਚ ਕੀਤਾ ਜੀ ਸਾਰਿਆਂ ਨੂੰ ਧੰਨ ਆਖਿਆ ਕਹਿਣ ਲੱਗੇ ਉੱਥੇ ਮਾਤਾ ਬਨਾਰਸੀ ਜੀ ਰਹਿੰਦੇ ਨੇ ਔਰ ਭਾ ਸ਼ਿਵ ਰਾਮ ਜੀ ਦੇ ਪਤਨੀ ਨੇ ਪਰ ਪਤਾ ਨਹੀਂ ਇਸ ਬੀਬੀ ਦੇ ਅੰਦਰ ਵੀ ਕਿਹੜੀ ਕਲਾ ਵਰਤੀ ਕਹਿਣ ਲੱਗੇ ਅੰਦਰ ਸ਼ਾਂਤ ਬਿਰਤੀ ਹੋ ਗਈ ਅੰਦਰ ਟਿਕਾਓ ਹੋ ਗਿਆ ਅੰਦਰ ਭਗਤੀ ਵਾਲਾ ਸੁਭਾਅ ਬਣ ਗਿਆ ਇਹਨਾਂ ਨੂੰ ਭਾਵੇਂ ਪਤਾ ਨਹੀਂ ਹੈ ਪਰ ਸਾਧ ਸੰਗਤ ਇਹਦਾ ਕਾਰਨ ਇਹ ਹੈ ਇਹਨਾਂ ਦੀ ਕੁੱਲ ਦੇ ਵਿੱਚ ਖੁਦ ਪਰਮੇਸ਼ਰ ਨੇ ਆ ਕੇ ਅਵਤਰਨ ਧਾਰਨਾ ਹੈ ਕਿਉਂ ਨਹੀਂ ਇਹਨਾਂ ਅੰਦਰ ਸ਼ਾਂਤੀ ਆਏਗੀ ਕਿਉਂ ਨਹੀਂ ਇਹਨਾਂ ਦੇ ਅੰਦਰ ਟਿਕਾਓ ਆਏਗਾ ਭਾਈ ਸਾਹਿਬ ਲਿਖਦੇ ਜਿੱਥੇ ਦੇਸ਼ ਦਾ ਮਾਹੌਲ ਧਾਰਮਿਕ ਜਿੱਥੇ ਤਲਵੰਡੀ ਦਾ ਮਾਹੌਲ ਧਾਰਮਿਕ ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁੱਲ ਦਾ ਮਾਹੌਲ ਵੀ ਪਰਮੇਸ਼ਰ ਨੇ ਪਹਿਲਾਂ ਹੀ ਧਾਰਮਿਕ ਬਣਾ ਦਿੱਤਾ
ਤਿੰਨ ਤੇ ਸੁੱਤ ਜੁਗ ਭਏ ਸੁਚਾਲੂ
ਮਾਤਾ ਬਨਾਰਸੀ ਜੀ ਦੇ ਦੋ ਪੁੱਤਰ ਹੋਏ ਕਹਿਣ ਲੱਗੇ ਦੋਵੇਂ ਪੁੱਤਰ ਹੀ ਬੜੇ ਸੁਚਾਲੂ ਸੰਸਾਰ ਵਿੱਚ ਚੰਗੀ ਚਾਲ ਵਾਲੇ ਪੈਦਾ ਹੋਏ
ਵੱਡੇ ਕਾਲੂ ਛੋਟੇ ਸ਼ੁਭ ਲਾਲੂ
ਕਹਿਣ ਲੱਗੇ ਵੱਡਿਆਂ ਦਾ ਨਾਮ ਹੈ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਚੰਦ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਮਹਿਤਾ ਕਾਲੂ ਜੀ ਸਾਰੇ ਕਹਿੰਦੇ ਨੇ ਅਤੇ ਛੋਟਿਆਂ ਦਾ ਨਾਮ ਬਾਬਾ ਲਾਲੂ ਜੀ ਹੈ ਇਹ ਦੋ ਭਰਾ ਇਕੱਠੇ ਕਹਿਣ ਲੱਗੇ ਮਾਤਾ ਜੀ ਦੇ ਘਰ ਵਿੱਚ ਇਹਨਾਂ ਦਾ ਅਵਤਰਨ ਹੋਇਆ ਬਾਬਾ ਕਾਲੂ ਜੀ ਵੱਡੇ ਸਨ ਕੁਝ ਸਾਲਾਂ ਬਾਅਦ ਬਾਬਾ ਲਾਲੂ ਜੀ ਦਾ ਜਨਮ ਹੋਇਆ ਉਹਨਾਂ ਦੇ ਘਰ ਵਿੱਚ
ਹਾਂਜੀ ਕਾਲੂ ਨਾਮ ਜਨਮ ਜਬ ਧਾਰਾ ਪੂਰਨ ਆਸਾ ਕੀਨ ਮੁਰਾਰਾ
ਤੇ ਸਾਧ ਸੰਗਤ ਬਾਬਾ ਕਾਲੂ ਜੀ ਦੀ ਪਹਿਲੀ ਬੜੀ ਵੱਡੀ ਭਗਤੀ ਗੱਜ ਕੇ ਸਾਰੇ ਆਖੋ ਵਾਹਿਗੁਰੂ
ਵਾਹਿਗੁਰੂ
ਬਾਬਾ ਮਹਿਤਾ ਕਾਲੂ ਜੀ ਦੀ ਪਹਿਲੀ ਬੜੀ ਮਹਾਨ ਭਗਤੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਕਈ ਵਾਰੀ ਬੰਦੇ ਦੇ ਪਿਛਲੇ ਜਨਮ ਦੀ ਬੜੀ ਵੱਡੀ ਭਗਤੀ ਹੁੰਦੀ ਪਰ ਇਸ ਜਨਮ ਵਿੱਚ ਉਹਨੂੰ ਇਸ ਗੱਲ ਦਾ ਪਤਾ ਕੋਈ ਨਹੀਂ ਲੱਗਦਾ ਜੀ ਹੁੰਦੀ ਹੈ ਬਹੁਤ ਵੱਡੀ ਭਗਤੀ ਪਰ ਇਸ ਜਨਮ ਵਿੱਚ ਪਤਾ ਨਹੀਂ ਲੱਗਦਾ ਮਹਿਤਾ ਕਲਿਆਣ ਚੰਦਰ ਜੀ ਦੀ ਇਹੋ ਹੀ ਡਿਊਟੀ ਸੀਗੀ ਜੀ ਬਹੁਤ ਵੱਡੀ ਭਗਤੀ ਕਹਿਣ ਲੱਗੇ ਮਾਨੋ ਪਹਿਲੇ ਸਮੇਂ ਵਿੱਚ ਪਿਛਲੇ ਜਨਮਾਂ ਵਿੱਚ ਅਰਦਾਸ ਕੀਤੀ ਹੋਏ ਹੈ ਵਾਹਿਗੁਰੂ ਕਿਰਪਾ ਕਰੋ ਤੇ ਆਪਣੇ ਸਾਕਸ਼ਾਤ ਦਰਸ਼ਨ ਬਖਸ਼ੋ ਜੀ। ਇੰਨੀ ਕੁ ਜ਼ਿਆਦਾ ਭਗਤੀ ਕੀਤੀ, ਇੰਨੀ ਕੁ ਜ਼ਿਆਦਾ ਭਗਤੀ ਕੀਤੀ, ਅੱਜ ਪਰਮੇਸ਼ਰ ਨੇ ਅਵਤਰਨ ਲੈਣਾ ਤੇ ਇਸੇ ਮਹਾਂਪੁਰਸ਼ ਨੂੰ ਆਪਣੇ ਬਾਪ ਦੇ ਰੂਪ ਵਿੱਚ ਚੁਣਿਆ ਸੱਚੇ ਪਾਤਸ਼ਾਹ ਨੇ ਜੀ। ਹਾਂਜੀ,
ਸੁੱਤ ਕਾਲੂ ਪਿਖ ਪਿਤ ਸ਼ਿਵ ਰਾਮੂ, ਪਾਨ ਗ੍ਰਹਿਣ ਕੀਏ ਕੀਰਤ ਧਾਮੂ, ਤੀਏ ਪ੍ਰਤੀਬਰਤਾ ਗੁਣ ਨਿਧ ਸੋ, ਤੇਹ ਸੁਸ਼ੀਲਤਾ ਕਹਿ ਸਕ ਕੋ।
ਨਾਲ ਹੀ ਕਹਿਣ ਲੱਗੇ ਸਮੇਂ ਦੇ ਨਾਲ ਮਹਿਤਾ ਕਾਲੂ ਜੀ ਦਾ ਜਿਹਦੇ ਨਾਲ ਸ਼ਾਦੀ ਹੋਣੀ ਹੈ ਨਾ, ਹੁਣ ਬੜੇ ਧਿਆਨ ਨਾਲ ਗੱਲ ਸੁਣਿਓ ਜੀ। ਸੇਰ ਜੰਤ ਪਏ ਹਰਿਆਵਲੇ, ਉਹਨਾਂ ਦੀ ਆਮ ਬੰਦੇ ਹੈ ਹੀ ਨਹੀਂ ਸੀ ਉਹ ਜੀ। ਗੁਰੂ ਨਾਨਕ ਸਾਹਿਬ ਤੇ ਬਹੁਤ ਵੱਡੇ ਨੇ ਨਾ ਜੀ, ਪਰ ਜਿਨ੍ਹਾਂ ਨੇ ਦਰਸ਼ਨ ਕਰਨੇ ਉਹ ਵੀ ਛੋਟੇ ਨਹੀਂ ਸੀ ਹੈਗੇ ਜੀ। ਸਮਾਂ ਪਾ ਕੇ ਮਹਿਤਾ ਕਾਲੂ ਜੀ ਕਲਿਆਣ ਚੰਦਰ ਜੀ ਦਾ ਜਿਸ ਮਹਾਨ ਭਾਗਾਂ ਵਾਲੀ ਇਸਤਰੀ ਦੇ ਨਾਲ ਸ਼ੁਭ ਆਨੰਦ ਕਾਰਜ ਵਿਵਾਹ ਹੋਇਆ, ਉਹਨਾਂ ਦਾ ਨਾਮ ਤ੍ਰਿਪਤਾ ਹੈ। ਤੇ ਸਾਧ ਸੰਗਤ, ਮਾਂ ਤ੍ਰਿਪਤਾ ਦੇ ਚਰਨਾਂ 'ਚ ਅੱਜ ਜ਼ਰੂਰ ਨਮਸਕਾਰ ਕਰਿਓ। ਉਹਦਾ ਕਾਰਨ ਮੈਂ ਤੁਹਾਨੂੰ ਬੇਨਤੀ ਕਰਾਂ, ਕਿਤੇ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਨੂੰ ਕਰੇ ਸਿੱਖ ਯਾਦ। ਅਤੇ ਜੇ ਸੱਚੀ ਮੁੱਚੀ ਸੁਰਤ ਜੁੜ ਜੇ ਅਤੇ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦਾ ਨਾਮ ਲਿਆ ਯਾਦ ਕੀਤੇ, ਅੰਦਰ ਵੈਰਾਗ ਬਣ ਜਾਂਦਾ ਜੀ, ਅੰਦਰ ਰਸ ਬਣ ਜਾਂਦਾ ਜੀ। ਅਤੇ ਇਹ ਵੀ ਮੈਂ ਬੇਨਤੀ ਕਰਾਂ ਸਾਧ ਸੰਗਤ, ਕਈ ਵਾਰੀ ਹੋ ਸਕਦਾ ਐਸਾ ਭਾਣਾ ਸਾਡੀ ਜ਼ਿੰਦਗੀ 'ਚ ਗੁਰੂ ਜੀ ਦੀ ਕਿਰਪਾ ਨਾਲ ਵਰਤਿਆ ਹੋਵੇ, ਜਦੋਂ ਅੰਦਰ ਰਸ ਬਣਦਾ ਕਈ ਕਿੰਨਾ ਕਿੰਨਾ ਘੰਟੇ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰੇਗਾ ਜੀ, ਕਿੰਨਾ ਕਿੰਨਾ ਸਮਾਂ। ਅਤੇ ਸਾਧ ਸੰਗਤ, ਭਾਈ ਸਾਹਿਬ ਲਿਖਦੇ, ਉਹ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਅੰਦਰ ਵੈਰਾਗ ਪੈਦਾ ਹੋ ਜਾਂਦਾ, ਜਿਸ ਮਾਂ ਦੀ ਕੁੱਖ 'ਚ ਗੁਰੂ ਸਾਹਿਬ ਨੇ ਪ੍ਰਵੇਸ਼ ਕਰਨਾ, ਕਹਿਣ ਲੱਗੇ ਉਸ ਮਾਂ ਦੇ ਅੰਦਰ ਕੀ ਅਵਸਥਾ ਬਣੀ ਹੋਏਗੀ, ਕਹਿਣ ਲੱਗੇ ਉਸ ਮਾਂ ਦਾ ਅੰਦਰ ਕਿੰਨਾ ਕੁ ਹਰਿਆ ਭਰਿਆ ਹੋ ਗਿਆ ਹੋਏਗਾ ਜੀ। ਸਮਾਂ ਪਾ ਕੇ ਮਾਤਾ ਤ੍ਰਿਪਤਾ ਜੀ ਦੇ ਨਾਲ ਆਨੰਦ ਕਾਰਜ ਹੋਇਆ ਬਾਬਾ ਮਹਿਤਾ ਕਾਲੂ ਜੀ ਦਾ।
ਹਾਂਜੀ, ਤਲਵੰਡੀ ਮਹਿਰਾਏ ਬੁਲਾਰੂ,
ਤੇ ਹੁਣ ਹੱਥ ਜੋੜ ਕੇ ਇੱਕ ਵਾਰੀ ਫਿਰ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਸੇ ਤਲਵੰਡੀ ਦਾ ਰਾਜਾ ਹੈ ਜਿਹਦਾ ਨਾਮ ਹੈ ਬੁਲਾਰ, ਤੇ ਰਾਜਾ ਹੋਣ ਕਰਕੇ ਸਾਰੇ ਉਹਨੂੰ ਰਾਏ ਜੀ ਕਹਿੰਦੇ ਨੇ, ਤੇ ਪੂਰਾ ਨਾਮ ਲੈਂਦੇ ਨੇ ਰਾਏ ਬੁਲਾਰ ਜੀ। ਆਹ ਜਿਹੜੀ ਰੂਹ ਹੈ ਨਾ, ਇਹਦੀ ਵੀ ਬੜੀ ਭਗਤੀ ਹੈ। ਤੁਸੀਂ ਖੁਦ ਹਿਸਾਬ ਲਓ, ਪਰਮੇਸ਼ਰ ਨੇ ਤਲਵੰਡੀ ਆਪ ਚੁਣੀ ਤੇ ਉਸ ਤਲਵੰਡੀ ਦੀ ਜ਼ਿੰਮੇਵਾਰੀ ਰਾਏ ਬੁਲਾਰ ਜੀ ਨੂੰ ਦਿੱਤੀ ਹੈ ਜੀ। ਤੁਸੀਂ ਖੁਦ ਹਿਸਾਬ ਲਓ ਰਾਏ ਬੁਲਾਰ ਦੀ ਕਿੰਨੀ ਬੰਦਗੀ ਹੋਏਗੀ ਜੀ। ਉਸ ਤਲਵੰਡੀ ਦੇ ਵਿੱਚ ਬੜਾ ਭਲਾ ਰਾਜਾ ਹੈ ਜਿਹਦਾ ਨਾਮ ਰਾਏ ਬੁਲਾਰ ਹੈ।
ਸੋ ਦਰ ਸਮ ਕਾਲੂ ਸੰਗ ਪਿਆਰੂ,
ਮਹਿਤਾ ਕਾਲੂ ਜੀ ਦੇ ਨਾਲ ਰਾਏ ਬੁਲਾਰ ਜੀ ਦਾ ਬੜਾ ਪਿਆਰ ਹੈ। ਕਹਿਣ ਲੱਗੇ ਜਿਵੇਂ ਇੱਕ ਮਾਂ ਦੀ ਕੁੱਖੋਂ ਦੋ ਪੁੱਤ ਪੈਦਾ ਹੋਣ ਨਾ, ਉਹਨਾਂ ਸਕੇ ਭਰਾਵਾਂ ਦਾ ਜਿੰਨਾ ਪਿਆਰ ਹੁੰਦਾ ਹੈ ਨਾ, ਮਹਿਤਾ ਕਾਲੂ ਜੀ ਤੇ ਰਾਏ ਬੁਲਾਰ ਦਾ ਆਪਸ ਵਿੱਚ ਇੰਨਾ ਪਿਆਰ ਹੈ ਜੀ। ਮੈਂ ਰਾਏ ਬੁਲਾਰ ਜੀ ਦੇ ਬਾਰੇ ਅਰਜ਼ ਕਰਦਿਆਂ, ਗੁਰੂ ਨਾਨਕ ਸਾਹਿਬ ਸੁਲਤਾਨਪੁਰ ਸਾਹਿਬ ਆਉਣ ਲੱਗੇ ਤੇ ਤਲਵੰਡੀ ਤੋਂ ਮਹਾਰਾਜ ਨੇ ਕੁਝ ਸਮੇਂ ਲਈ ਵਿਛੜਨਾ ਸੀ। ਤੇ ਸਾਧ ਸੰਗਤ, ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੈਰਾਗੀ ਹੋ ਕੇ ਝੁੱਕ ਗਏ। ਪਤਾ ਰਾਏ ਬੁਲਾਰ ਕੀ ਕਹਿਣ ਲੱਗੇ, ਮਹਾਰਾਜ ਮੈਂ ਤੇ ਜਿਉਂਦਾ ਹੀ ਤੁਹਾਡੇ ਦਰਸ਼ਨਾਂ ਕਰਕੇ ਹਾਂ, ਮੇਰਾ ਕੀ ਬਣੇਗਾ। ਐਸਾ ਰਾਏ ਬੁਲਾਰ ਦਾ ਜੀਵਨ ਸੀ, ਜਦੋਂ ਦਾ ਗੁਰੂ ਨਾਨਕ ਸਾਹਿਬ ਜੀ ਦਾ ਅਵਤਰਨ ਹੋਇਆ ਸੀ, ਜ਼ਿੰਦਗੀ ਦਾ ਰਹਿਣ ਦਾ ਕਾਰਨ ਹੀ ਗੁਰੂ ਨਾਨਕ ਸਾਹਿਬ ਬਣ ਗਏ ਸੀਗੇ। ਮਹਾਰਾਜ ਮੈਂ ਤੇ ਜਿਉਂਦਾ ਤੁਹਾਡੇ ਕਰਕੇ ਹਾਂ, ਅੱਜ ਤੁਸੀਂ ਇੱਥੋਂ ਚੱਲੇ ਹੋ, ਮੈਂ ਕੀ ਕਰਾਂਗਾ। ਅਤੇ ਸਤਿਗੁਰੂ ਨੇ ਕਿਹਾ ਸੀ, ਰਾਏ ਜੀ ਜ਼ਿੰਦਗੀ ਦੇ ਸਾਰੇ ਹੀਲੇ ਵਸੀਲੇ ਮੁੱਕ ਜਾਣ, ਅੱਲਾਹ ਤਾਲਾ ਅੱਗੇ ਅਰਦਾਸ ਕਰਿਓ, ਦੁਆ ਕਰਿਓ। ਜਦੋਂ ਅੱਲਾਹ ਤਾਲਾ ਅੱਗੇ ਅਰਦਾਸ ਦੁਆ ਕਰੋਗੇ, ਮੈਂ ਤੁਹਾਡੇ ਸਾਹਮਣੇ ਆ ਕੇ ਪ੍ਰਗਟ ਹੋ ਜਾਵਾਂਗਾ, ਕਹਿਣ ਲੱਗੇ। ਇਸ ਰਾਏ ਬੁਲਾਰ ਦਾ ਬੜਾ ਪਿਆਰ ਹੈ। ਇਹ ਰਾਏ ਬੁਲਾਰ ਉਹ ਜੰਤ ਹੈ ਜਿਨ੍ਹਾਂ ਮਹਿਤਾ ਕਾਲੂ ਜੀ ਨੂੰ ਆਖਣਾ, ਮਹਿਤਾ ਕਾਲੂ ਵੇਖੀ ਕਿਤੇ ਮੇਰੇ ਗੁਰੂ ਦੀ ਬੇਅਦਬੀ ਨਾ ਕਰੀ, ਮੇਰੇ ਕੋਲੋਂ ਪੁੱਛ ਕੇ ਵੇਖ, ਜਦੋਂ ਸ੍ਰੀ ਨਾਨਕ ਜੀ ਤਲਵੰਡੀ 'ਚ ਤੁਰਦੇ ਨੇ, ਮੇਰੀ ਤਲਵੰਡੀ 'ਤੇ ਵਸਦੀ ਇਹਨਾਂ ਦੇ ਚਰਨਾਂ ਕਰਕੇ ਹੈ, ਕਹਿਣ ਲੱਗੇ। ਰਾਏ ਪੁਲਾਰ ਦਾ ਬਹੁਤ ਪਿਆਰ। ਕਹਿਣ ਲੱਗੇ ਉਸੇ ਤਲਵੰਡੀ ਦੇ ਵਿੱਚ ਰਾਜਾ ਹੈ ਜਿਹਦਾ ਨਾਮ ਰਾਏ ਪੁਲਾਰ ਹੈ।
ਜੇਤੇ ਗ੍ਰਾਮ ਕੋ ਸੋ ਅਧਿਕਾਰੀ।
ਰਾਏ ਪੁਲਾਰ ਜੀ ਦਾ ਤੇ ਮਹਿਤਾ ਕਾਲੂ ਜੀ ਦਾ ਬੜਾ ਪਿਆਰ ਹੈ। ਕਹਿਣ ਲੱਗੇ ਕਿੰਨਾ ਪਿਆਰ ਹੈ, ਜਿੰਨੇ ਪਿੰਡ ਰਾਏ ਪੁਲਾਰ ਜੀ ਦੇ ਅਧੀਨ ਸੀ ਨਾ, ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਉਹਨਾਂ ਸਾਰਿਆਂ ਦਾ ਪਟਵਾਰੀ ਬਣਾਇਆ ਹੋਇਆ ਸੀਗਾ। ਭਰਾਵਾਂ ਵਰਗਾ ਇਹਨਾਂ ਦੋਵਾਂ ਦਾ ਆਪਸ ਵਿੱਚ ਪਿਆਰ ਸੀ। ਹਾਂਜੀ।
ਅਸਬਿਦ ਬਿਲਸਤ ਅਨਿਕ ਬਿਸਾਲਾ, ਦੰਪਤ ਉਰਤਰ ਹੈ ਸੁਤ ਆਸਾ।
ਸਮਾਂ ਆਇਆ, ਕਹਿਣ ਲੱਗੇ ਮਾਤਾ ਨਾਨਕੀ ਜੀ ਵਾਹਿਗੁਰੂ ਮਾਤਾ ਤ੍ਰਿਪਤਾ ਜੀ ਨੇ ਗਰਭ ਧਾਰਨ ਕੀਤਾ, ਆਪਣੇ ਪੇਕੇ ਨਗਰ ਵਿੱਚ ਗਏ, ਉੱਥੇ ਇੱਕ ਭਾਗਾਂ ਵਾਲੀ ਬੱਚੀ ਨੇ ਜਨਮ ਲਿਆ। ਕਹਿਣ ਲੱਗੇ ਨਾਨਕੇ ਪਿੰਡ ਵਿੱਚ ਪੈਦਾ ਹੋਣ ਕਰਕੇ ਉਹਦਾ ਨਾਮ ਨਾਨਕੀ ਰੱਖਿਆ ਗਿਆ ਹੈ। ਮਾਤਾ ਨਾਨਕੀ ਜੀ ਦਾ ਵਾਹਿਗੁਰੂ ਬੇਬੇ ਨਾਨਕੀ ਜੀ ਦਾ ਸ਼ਬਦ ਆਇਆ ਤੇ ਮੈਂ ਬੇਬੇ ਬਾਰੇ ਬੇਨਤੀ ਕਰਦਿਆਂ, ਸੇ ਜੰਮਤ ਪਏ ਹਰਿਆ ਵਲੇ। 5 ਸਾਲ ਪਹਿਲਾਂ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਧਰਤੀ ਤੇ ਪਾਏ ਜੀ। ਮਾਨੋ ਹੋਕਾ ਦੇਣ ਆਏ ਸੀ ਜਿਹੜੇ ਰੋ ਰਹੇ ਸਨ, ਰੋਵੋ ਨਾ, ਤੁਹਾਡੇ ਹੰਝੂ ਪੂੰਝਣ ਵਾਸਤੇ ਮੇਰੇ ਵੀਰ ਜੀ ਪੀਰ ਬਣ ਕੇ ਆ ਰਹੇ ਨੇ ਜੀ। ਰੋਵੋ ਨਾ, ਤੁਹਾਡੇ ਅੰਦਰ ਨੂੰ ਟਿਕਾਉਣ ਵਾਲਾ ਆ ਰਿਹਾ ਹੈ, ਆਨੰਦ ਵਿੱਚ ਰਹੋ, ਸਭ ਨੂੰ ਸਾਂਝਾ ਦਾਨ ਦੇਣ ਲਈ ਮੇਰੇ ਵੀਰ ਜੀ ਪੀਰ ਬਣ ਕੇ ਇਸ ਧਰਤੀ ਤੇ ਆ ਰਹੇ ਨੇ। ਕਹਿਣ ਲੱਗੇ ਬੇਬੇ ਨਾਨਕੀ ਜੀ ਮਾਨੋ ਖੁਦ ਭਗਤੀ ਨੇ ਆਪ ਆ ਕੇ ਸਰੀਰ ਧਾਰਨ ਕਰ ਲਿਆ ਹੋਏ। ਸਾਧ ਸੰਗਤ ਆ ਜਿਹੜੇ ਦੋ ਤੁਸੀਂ ਜਨਤਾ, ਇੱਕ ਰਾਏ ਬੁਲਾਰ, ਇੱਕ ਬੇਬੇ ਨਾਨਕੀ ਜੀ, ਗੁਰੂ ਨਾਨਕ ਸਾਹਿਬ ਜੀ ਦੇ ਤਲਵੰਡੀ ਦੇ ਵਿੱਚ ਸਭ ਤੋਂ ਦੇ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪਰਮੇਸ਼ਰ ਨੇ ਉਹ ਵੱਖ ਬਖਸ਼ੀ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਛਾਣ ਕਰ ਲਈ ਜੀ। ਗੁਰੂ ਨਾਨਕ ਸਾਹਿਬ ਜੀ ਦੀ ਇਹਨਾਂ ਨੂੰ ਸਭ ਤੋਂ ਪਹਿਲਾਂ ਪਛਾਣ ਹੋਈ। ਕਹਿਣ ਲੱਗੇ ਉਸੇ ਤਲਵੰਡੀ ਦੇ ਵਿੱਚ ਬਾਅਦ ਵਿੱਚ ਬੇਬੇ ਨਾਨਕੀ ਜੀ ਆ ਕੇ ਰਹਿ ਰਹੇ ਨੇ, ਪਰ ਬੇਬੇ ਨਾਨਕੀ ਜੀ ਮਾਨੋ ਇਸ ਤਰ੍ਹਾਂ ਨੇ ਜਿਵੇਂ ਭਗਤੀ ਨੇ ਆਪ ਆ ਕੇ ਸਰੀਰ ਧਾਰਨ ਕਰ ਲਿਆ ਹੋਵੇ। ਹਾਂਜੀ।
ਕਾਲ ਬਤੀਤ ਭਇਓ ਪਛਚਾਤਾ।
ਹੁਣ ਹੋਰ ਸਾਵਧਾਨ ਹੋਵੋ, ਪ੍ਰਕਾਸ਼ ਦਾ ਸਮਾਂ ਨੇੜੇ ਆ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਸਮਾਂ ਬਤੀਤ ਹੋਇਆ। ਕਹਿਣ ਲੱਗੇ ਹਾਂਜੀ,
ਕਾਲੂ ਰਤ ਲੱਖ ਕਰ ਜਗਦਾਤਾ।
ਮੈਂ ਤਾਂ ਕਾਲੂ ਜੀ ਦੇ ਅੰਦਰ ਅਜੀਬ ਪਰ ਕਹਿਣ ਲੱਗੇ ਉਸੇ ਸਮੇਂ ਅਰਦਾਸ ਕੀਤੀ ਦੋਵਾਂ ਜੋੜਿਆਂ ਨੇ, ਹੇ ਸਾਡੇ ਘਰ ਵਿੱਚ ਸੰਤਾਨ ਦੀ ਦਾਤ ਬਖਸ਼ਿਸ਼ ਕਰੋ, ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਇਹ ਨਹੀਂ ਪਤਾ ਜਿਸ ਪਰਮੇਸ਼ਰ ਦੇ ਅੱਗੇ ਅਰਦਾਸ ਕਰ ਰਹੇ ਵੀ ਪੁੱਤਰ ਦੀ ਦਾਤ ਬਖਸ਼ੋ, ਉਸੇ ਪਰਮੇਸ਼ਰ ਨੇ ਪੁੱਤਰ ਬਣ ਕੇ ਆ ਜਾਣਾ ਜੀ। ਇਹ ਪਤਾ ਕੋਈ ਨਹੀਂ, ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਭਗਤੀ ਇਹਨਾਂ ਦੋਵਾਂ ਜੀਆਂ ਦੀ ਬਹੁਤ ਹੈ, ਪਰ ਕਈ ਵਾਰੀ ਬੰਦਾ ਪਿਛਲੇ ਜਨਮ ਵਿੱਚ ਭਗਤੀ ਕਰਦਾ, ਇਸ ਜਨਮ ਵਿੱਚ ਪਤਾ ਨਹੀਂ ਲੱਗਦਾ ਵੀ ਸਾਡੀ ਇੰਨੀ ਭਗਤੀ ਹੈ। ਭਗਤੀ ਪੂਰਬਲੀ ਬਹੁਤ ਜ਼ਿਆਦਾ ਇਹਨਾਂ ਦੀ। ਇਹ ਸਾਰੀ ਦੀ ਸਾਰੀ ਹੁਣ ਤੱਕ ਜਿਹੜਾ ਤੁਸੀਂ ਸੁਣਿਆ ਨਾ, ਜੇ ਮੈਂ ਇਹਨੂੰ ਇਸ ਤਰ੍ਹਾਂ ਵੀ ਕਹਾਂ ਵੀ ਇਹ ਸਾਰੀ ਦੀ ਸਾਰੀ ਟੀਮ ਆਈ ਹੈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਵਾਗਤ ਕਰਨ ਵਾਸਤੇ ਜੀ। ਫਿਰ ਗੱਲ ਧਿਆਨ ਨਾਲ ਸੁਣਿਓ, ਗੱਜ ਕੇ ਆਖੋ
ਵਾਹਿਗੁਰੂ।
ਇਹ ਸਾਰੀ ਦੀ ਸਾਰੀ ਟੀਮ ਆ ਚੁੱਕੀ ਹੈ ਜਿਹਨਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ, ਨਾਨਕ ਦੇਵ ਸਾਹਿਬ ਜੀ ਨੂੰ ਜੀਆਂ ਆਇਆਂ ਨੂੰ ਆਖਣਾ ਹੈ। ਹਾਂਜੀ।
ਦੁਤੀਏ ਗਰਭ ਕੋ ਧਾਰਨ
ਕੀਨਾ। ਗੱਜ ਕੇ ਆਖ ਤੇ ਸਮਾਂ ਪਿਆ। ਧੰਨ ਮਾਂ ਨਾਨ ਵਾਹਿਗੁਰੂ ਮਾਂ ਤ੍ਰਿਪਤਾ ਜੀ ਦੇ ਉੱਤੇ ਬੜੀ ਵੱਡੀ ਬਖਸ਼ਿਸ਼ ਹੋ ਗਈ ਜੀ, ਬਹੁਤ ਵੱਡੀ ਬਖਸ਼ਿਸ਼ ਹੋ ਗਈ। ਮਾਤਾ ਕੇ ਮਨ ਬਹੁਤ ਵਿਗਾਸ ਵਾਲੀ ਗੱਲ ਹੋ ਗਈ ਕੀ ਉਧਰੈ ਮਾਏ ਆਏ ਕੀਆ ਨਿਵਾਸ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਮੇਂ ਨਾਲ ਮਾਂ ਤ੍ਰਿਪਤਾ ਜੀ ਦੀ ਕੁੱਖ ਵਿੱਚ ਆ ਕੇ ਨਿਵਾਸ ਕਰ ਲਿਆ ਜੀ। ਹਾਂਜੀ।
ਪਤੀ ਬ੍ਰਤ ਧਰਮ ਜਾਸ ਮਨ ਲੀਨਾ।
ਪਤਾ ਨਹੀਂ ਕੀ ਗੱਲ ਵਰਤੀ ਬੇਬੇ ਨਾ ਵਾਹਿਗੁਰੂ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਸਾਧ ਸੰਗਤ ਜਿਸ ਦਿਨ ਤੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਾਂ ਦੀ ਕੁੱਖ ਚ ਆ ਕੇ ਵਸੇ ਨਾ, ਉਸ ਦਿਨ ਤੋਂ ਮੇਰੀ ਮਾਂ ਤ੍ਰਿਪਤਾ ਦਾ ਚਿਹਰਾ ਹੀ ਬਦਲ ਗਿਆ। ਕਹਿਣ ਲੱਗੇ ਉਸ ਦਿਨ ਤੋਂ ਮਾਂ ਤ੍ਰਿਪਤਾ ਦੀ ਚਾਲ ਬਦਲ ਗਈ ਜੀ। ਹਾਂਜੀ
ਜਿਉਂ ਦੁਤੀਆ ਕੋ ਬ੍ਰਿਧਸਤ ਚੰਦੂ ਤੇਹ ਸਮ ਗਰਭ ਰੂਪ ਸੁਖ ਕੰਦੂ।
ਮਾਂ ਤ੍ਰਿਪਤਾ ਜੀ ਉਸ ਸਮੇਂ ਪਰਿਵਾਰਾਂ ਵਿੱਚ ਸੋਨੇ ਦੇ ਗਹਿਣੇ ਪਾਏ ਜਾਂਦੇ ਸੀਗੇ, ਪਰ ਮਾਂ ਤ੍ਰਿਪਤਾ ਨੇ ਆਖਿਆ ਪਿਤਾ ਮਹਿਤਾ ਕਾਲੂ ਜੀ ਨੂੰ, ਕਹਿਣ ਲੱਗੇ ਜੀ ਕਰਦਾ ਹੁਣ ਗਹਿਣੇ ਲਾ ਦਿਆਂ। ਕਹਿਣ ਲੱਗੇ ਭਾਈ ਸੰਤੋਖ ਸਿੰਘ ਕਹਿੰਦੇ ਸ਼ੱਕ ਨਾ ਕਰਿਓ ਕਿਸੇ ਗੱਲ ਨੂੰ ਸੁਣ ਕੇ, ਓਏ ਜਿਹਦੇ ਅੰਦਰ ਕੀਮਤੀ ਲਾਲ ਆ ਕੇ ਟਿਕ ਗਿਆ ਹੋਵੇ ਉਹਨੇ ਬਾਹਰ ਦੇ ਗਹਿਣੇ ਕੀ ਕਰਨੇ। ਕਹਿਣ ਲੱਗੇ ਮਾਂ ਤ੍ਰਿਪਤਾ ਰਸ ਚ ਹੋ ਗਏ, ਮਾਤਾ ਤ੍ਰਿਪਤਾ ਜੀ ਆਨੰਦ ਚ ਹੋ ਗਏ ਨੇ, ਗਹਿਣੇ ਭਾਵੇਂ ਉਤਾਰ ਦਿੱਤੇ ਨੇ, ਪਰ ਕਹਿਣ ਲੱਗੇ ਜਦੋਂ ਦੇ ਗੁਰੂ ਨਾਨਕ ਸਾਹਿਬ ਆਏ ਨੇ ਉਰੋਂ ਦਾ ਚਿਹਰਾ ਹੀ ਬਦਲ ਗਿਆ। ਕਹਿਣ ਲੱਗੇ ਉਰੋਂ ਦਾ ਅੰਦਰ ਰਸ ਬਣ ਗਿਆ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਰੋ ਹਾਂ ਪਿਆਰ ਨਾਲ ਯਾਦ, ਅੰਦਰ ਬਣਿਆ ਹੋਏ ਹਾਂ ਸੁਰਤ ਇੱਕ ਟਿੱਕੀ ਹੋਵੇ ਅਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਿਆਂ ਕਈ ਵਾਰੀ ਅੱਖਾਂ 'ਚ ਪਾਣੀ ਆ ਜਾਂਦਾ ਜੀ। ਜਦੋਂ ਐਸਾ ਰਸ ਬਣਦਾ ਨਾ ਅਤੇ ਜੀ ਕਰਦਾ ਕਿਸੇ ਨਾਲ ਗੱਲ ਨਾ ਕਰੀਏ ਤਾਂ ਇਸ ਰਸ ਨੂੰ ਮਾਣੀਏ, ਜਿਸ ਗੁਰੂ ਸਾਹਿਬ ਦਾ ਨਾਮ ਲੈ ਕੇ ਰਸ ਆ ਰਿਹਾ ਅਤੇ ਸਾਧ ਸੰਗਤ ਉਹ ਸਤਿਗੁਰੂ ਜਿਸ ਮਾਂ ਦੀ ਕੁੱਖ 'ਚ ਆ ਕੇ ਸੱਜ ਗਏ ਨੇ, ਉਸ ਮਾਂ ਦੇ ਅੰਦਰ ਕੀ ਵਰਤਦਾ ਹੋਏਗਾ ਜੀ। ਹਾਂਜੀ
ਸੁਨ ਸੰਦੇਹ ਕਰੈ ਜਿਨ ਕੋਉ,
ਹਾਂਜੀ
ਕੋਟ ਬ੍ਰਹਿਮੰਡ ਸ਼ੋਭ ਦਾ ਜੋਉ।
ਇਹਦੇ ਤੋਂ ਬਾਅਦ ਇੱਕ ਹੋਰ ਗੱਲ ਭਾਈ ਸਾਹਿਬ ਲਿਖਦੇ, ਉਹ ਕਹਿੰਦੇ ਮਾਂ ਤ੍ਰਿਪਤਾ ਜੀ ਆਪਣੇ ਕਮਰੇ 'ਚ ਬੈਠਦੇ ਨੇ ਅਤੇ ਰਾਤ ਨੂੰ ਦੀਵੇ ਬੰਦ ਕੀਤੇ ਜਾਂਦੇ, ਪਰ ਸਿੱਖੋ ਇੱਕ ਘਟਨਾ ਵਰਤ ਰਹੀ ਹੈ ਤਲਵੰਡੀ ਦੀ ਨਗਰੀ 'ਚ ਰਹਿਮਤਾਂ ਵਾਲੀ, ਰਾਤ ਨੂੰ ਦੀਵੇ ਵੀ ਬੰਦ ਹੋ ਜਾਂਦੇ ਪਰ ਕਮਰੇ 'ਚ ਫਿਰ ਵੀ ਚਾਨਣ ਹੀ ਰਹਿੰਦਾ। ਕਹਿਣ ਲੱਗੇ ਹੁਣ ਇਹ ਗੱਲਾਂ ਕੀ ਨੇ ਸਾਰੀਆਂ ਜੀ। ਫਿਰ ਬੇਨਤੀ ਕਰਾਂ ਮਹਾਰਾਜ ਜੀ ਦੇ ਆਗਮਨ ਨੂੰ ਆਮ ਨਾ ਕਹਿ ਕੇ ਤੁਰ ਜਾ ਕਰੋ ਵੀ ਬਸ ਆਗਮਨ ਹੋ ਗਿਆ ਜੀ, ਪ੍ਰਕਾਸ਼ ਹੋ ਗਿਆ ਜੀ। ਅਜੇ ਸੱਚੇ ਪਾਤਸ਼ਾਹ ਮਾਤਾ ਜੀ ਦੀ ਕੁੱਖ ਵਿੱਚ ਹਨ ਅਤੇ ਲਿਖਦੇ ਮਾਤਾ ਜੀ ਉਹ ਰਾਤ ਨੂੰ ਹਨੇਰੇ ਕਮਰੇ 'ਚ ਵੀ ਬਹਿੰਦੇ ਨੇ ਅਤੇ ਉੱਥੇ ਹਨੇਰਾ ਨਹੀਂ ਹੁੰਦਾ ਜੀ। ਕਿਉਂ ਸਾਧ ਸੰਗਤ ਜੀ, ਉੱਥੇ ਤੇ ਮਿਟਿਆ ਅੰਧੇਰਾ ਚੰਦ ਚੜਿਆ, ਗੁਰੂ ਨਾਨਕ ਦੇਵ ਸਾਹਿਬ ਦਾ ਨਾਮ ਲੈ ਕੇ ਕਿਰਪਾ ਵਰਤ ਜਾਂਦੀ ਤਾਂ ਉੱਥੇ ਮਾਨੋ ਚੰਦ ਕਿਉਂ ਨਹੀਂ ਚੜੇਗਾ। ਕਹਿਣ ਲੱਗੇ ਮਾਨੋ ਚੰਦ ਉਸ ਕਮਰੇ 'ਚ ਆ ਜਾਂਦਾ। ਹਾਂਜੀ ਉੱਥੇ ਫਿਰ ਦੱਸਦੇ, ਕਹਿਣ ਲੱਗੇ ਸੁਣ ਕੇ ਸ਼ੰਕਾ ਨਾ ਕਰਿਓ, ਸੁਣ ਸੰਦੇਹ ਕਰੇ ਜੇ ਕਹੂ, ਕੋਈ ਆਖੇ ਮਾਂ ਤ੍ਰਿਪਤਾ ਹਨੇਰੇ ਕਮਰੇ 'ਚ ਪਵੇ ਤਾਂ ਉੱਥੇ ਚਾਨਣ ਕਿਉਂ ਹੁੰਦਾ। ਕਹਿਣ ਲੱਗੇ ਸੁਣ ਕੇ ਸ਼ੰਕਾ ਨਾ ਕਰਿਓ ਸਿੱਖੋ, ਜਿਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਕਰੋੜਾਂ ਬ੍ਰਹਿਮੰਡ ਜਗ ਰਹੇ ਨੇ, ਜਿਸ ਕਮਰੇ ਵਿੱਚ ਆ ਕੇ ਬੈਠਣਗੇ ਉੱਥੇ ਚਾਨਣ ਕਿਉਂ ਨਹੀਂ ਹੋਏਗਾ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕਹੂ, ਕੋਟ ਬ੍ਰਹਿਮੰਡ ਸ਼ੋਭ ਦਾ ਜਾਊ। ਓਏ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਤੇ ਕਰੋੜਾਂ ਬ੍ਰਹਿਮੰਡ ਜਗ ਰਹੇ ਨੇ। ਹਾਂਜੀ
ਤੇਹ ਨਿਵਾਸ ਕੀਨੋ ਜਿਹ ਥਾਈ, ਕਿਉਂ ਨਾ ਹੋਏ ਤੇਹ ਸ਼ੋਭਾ ਸਵਾਈ, ਜਾਂ ਦਿਨ ਤੇ ਆਏ ਜਗ ਸਵਾਮੀ।
ਜਾਂ ਦਿਨ ਤੇ ਆਏ ਜਗ ਸਵਾਮੀ, ਹੁਣ ਤੁਸੀਂ ਮਾਂ ਬਾਰੇ ਸੁਣਿਆ, ਹੁਣ ਤਲਵੰਡੀ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਨਾ ਉਹਨਾਂ ਬਾਰੇ ਸੁਣੋ। ਹਾਂਜੀ
ਪਏ ਸਰਲ ਪੁਰ ਮਹਿਜੇ ਬਾਮੀ,
ਉਹ ਕਹਿਣ ਲੱਗੇ ਜਿਸ ਦਿਨ ਦੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਾਂ ਤ੍ਰਿਪਤਾ ਦੀ ਕੁੱਖ ਵਿੱਚ ਆ ਕੇ ਨਿਵਾਸ ਕੀਤਾ, ਉਸ ਦਿਨ ਦਾ ਤਲਵੰਡੀ ਨਗਰ ਦੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ। ਕਹਿਣ ਲੱਗੇ ਲੋਕ ਖੁਸ਼ ਨੇ, ਉਹਨਾਂ ਨੂੰ ਖੁਸ਼ੀ ਦਾ ਕਾਰਨ ਨਹੀਂ ਪਤਾ। ਸੱਚ 'ਚ ਸੰਗਤ ਬੈਠੀ ਹੋਵੇ ਬਹੁਤ ਜ਼ਿਆਦਾ, ਕੋਈ ਬੰਦਗੀ ਵਾਲੀ ਰੂਹ ਉਹਨਾਂ 'ਚ ਆ ਜਾਏ ਨਾ ਅਤੇ ਕਈ ਵਾਰੀ ਸਾਰੀ ਦੀ ਸਾਰੀ ਸੰਗਤ ਦਾ ਮਾਹੌਲ ਬਦਲ ਜਾਂਦਾ ਜੀ। ਕੋਈ ਬੰਦਗੀ ਵਾਲੀ ਰੂਹ ਇੱਕ ਹੀ ਆ ਜਾਏ ਜੀ, ਜਿਹਦੀ ਬਹੁਤ ਬੰਦਗੀ ਹੋਵੇ ਜੀ, ਉਹਦੇ ਅੰਦਰ ਆਪ 'ਤੇ ਰਸ ਹੁੰਦਾ, ਉਹ ਸਾਰਿਆਂ ਨੂੰ ਹੀ ਰਸ ਦੇ ਦਿੰਦੀ ਜੀ ਰੂਹ, ਉਹ ਸਭ ਨੂੰ ਰਸ ਦੇ ਦਿੰਦੀ ਰੂਹ। ਅਤੇ ਹੁਣ ਤੁਸੀਂ ਖੁਦ ਹਿਸਾਬ ਲਾਓ, ਗੁਰੂ ਨਾਨਕ ਸਾਹਿਬ ਅਜੇ ਮਾਂ ਦੀ ਕੁੱਖ ਵਿੱਚ ਨੇ ਅਤੇ ਤਲਵੰਡੀ ਦੇ ਲੋਕਾਂ ਲੱਗੜਨਾ ਝਗੜਨਾ ਬੰਦ ਕਰ ਦਿੱਤਾ ਜੀ, ਉਹ ਸਰਲ ਹੋ ਗਏ। ਕਹਿਣ ਲੱਗੇ ਜਾਂ ਦਿਨ ਤੇ ਆਏ ਜਗ ਸਵਾਮੀ, ਪਏ ਸਰਲ ਪੁਰਕੇ ਜੇ ਬਾਮੀ, ਜਿਹੜੇ ਲੋਕ ਨੇ ਤਲਵੰਡੀ ਦੇ ਉਹ ਵੀ ਖੁਸ਼ ਨੇ, ਉਹਨਾਂ ਨੂੰ ਕਾਰਨ ਨਹੀਂ ਪਤਾ। ਹਾਂਜੀ
ਸੁੱਚ ਸੰਤੋਖ ਧਰਮ ਸਤ ਕਰੁਣਾ, अस शुभ करमन में आचरण
सच संतोख धर्म एहो जे पासे तलवंडी दे लोकां दा ध्यान लग गया बड़े बड़े नास्तक गुरुआं टिकन लग पे कहन लगे क्योंकि गुरु नानक साहब रहमतां लैके धरती ते आ रहे ने गुरु नानक साहब बख्शिशां करन आ रहे ने आसे पासे पूरा दा पूरा माहौल जेड़ा है ओ कहन लगे गुरु नानक साहब जी दी कृपा नाल ऐन वधिया हो गया पहला कुल वधिया होई पिता जी दा सुभा श्रेष्ठ हो गया ते मां दी ते गल ही वखरी है जी कमाल दी गल ये है जिस गुरु नानक साहब सच्चे पातशाह जी दे अगे सारा जग झुकदा ਉਹ ਗੁਰੂ ਨਾਨਕ ਸਾਹਿਬ ਉਸ ਮਾਂ ਦੀ ਕੁੱਖ ਵਿੱਚ ਬੈਠੇ ਨੇ ਕਿੰਨੇ ਵੱਡੇ ਭਾਗ ਹੋਣਗੇ ਉਸ ਮਾਂ ਦੇ ਜੀ ਕਿੰਨੇ ਵੱਡੇ ਭਾਗ ਹੋਣਗੇ ਅਤੇ ਤਲਵੰਡੀ ਦੇ ਲੋਕ ਜਿਹੜੇ ਨੇ ਉਹ ਆਪਣੇ ਆਪ ਵਿੱਚ ਖੁਸ਼ ਨੇ ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਖੁਸ਼ ਕਿਉਂ ਹਾਂ ਪਰ ਉਹ ਖੁਸ਼ ਨੇ ਜ਼ਿੰਦਗੀ 'ਚ ਐਸਾ ਸਮਾਂ ਬਣਦਾ ਬੰਦਾ ਖੁਸ਼ ਹੁੰਦਾ ਪਰ ਖੁਸ਼ੀ ਦਾ ਕਾਰਨ ਨਹੀਂ ਪਤਾ ਹੁੰਦਾ ਜੀ ਅਤੇ ਜਿਹੜੇ ਭਗਤ ਨੇ ਨਾ ਉਹ ਤੇ ਸਦਾ ਹੀ ਵਿਗਾਸ ਵਿੱਚ ਰਹਿੰਦੇ ਖੇੜੇ 'ਚ ਰਹਿੰਦੇ ਖੁਸ਼ ਹੁੰਦੇ ਜੀ ਨਾਮ ਕਰਕੇ ਜੀ ਨਾਨਕ ਭਗਤਾਂ
ਸਦਾ ਸਦਾ ਵਿਗਾਸ
ਹਾਂਜੀ
ਸੀਤ ਸੁਗੰਧਤ ਮੰਦ ਸਮੀਰਾ
ਅੱਜ ਕੇ ਆਖੋ ਵਾਹਿਗੁਰੂ ਹੁਣ ਭਾਈ ਸਾਹਿਬ ਵੇਖੋ ਕੀ ਲਿਖਦੇ ਕਹਿਣ ਲੱਗੇ ਮੇਰੇ ਸਤਿਗੁਰੂ ਦੀ ਆਮਦ ਦਾ ਸਮਾਂ ਨੇੜੇ ਆ ਰਿਹਾ ਅੱਜ ਅੱਸੂ ਦਾ ਮਹੀਨਾ ਆ ਗਿਆ ਕਹਿਣ ਲੱਗੇ ਅੱਸੂ ਦਾ ਮਹੀਨਾ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਜੇ ਅਵਤਰਨ ਹੋਣਾ ਅਜੇ ਮਹਾਰਾਜ ਕੁੱਖ ਵਿੱਚ ਸੱਜੇ ਨੇ ਤੇ ਦੱਸਦੇ ਤਲਵੰਡੀ ਦੀ ਹਵਾ ਜਿਹੜੀ ਸੀ ਹਵਾ ਵਿੱਚ ਪਹਿਲਾਂ ਹੀ ਖੁਸ਼ਬੂਆਂ ਆਉਣ ਲੱਗ ਪਈਆਂ ਕਹਿਣ ਲੱਗੇ ਇਹ ਗੱਲਾਂ ਵਰਤਦੀਆਂ ਨੇ ਬੰਦਗੀ ਵਾਲੀ ਰੂਹ ਦਾ ਜਿਹੜਾ ਸਰੀਰ ਹੈ ਨਾ ਉਹ ਕੁੰਗੂ ਕੀ ਕਾਇਆ ਬਣ ਜਾਂਦਾ ਜੀ ਤੇ ਜਿੱਥੇ ਕੁੰਗੂ ਕੀ ਕਾਇਆ ਬਣ ਗਿਆ ਉੱਥੇ ਸੁਗੰਧਿਤ ਸਹਿਜ ਸੁਭਾਅ ਆਉਣੀ ਹੈ ਜੀ ਕਹਿਣ ਲੱਗੀ ਜਿਹੜੀ ਤਲਵੰਡੀ ਦੀ ਹਵਾ ਹੈ ਨਾ ਹਵਾ ਤਲਵੰਡੀ ਦੀ ਹਵਾ ਵਿੱਚ ਖੁਸ਼ਬੂ ਆ ਰਹੀ ਹੈ ਬੜੀ ਮਿੱਠੀ ਮਿੱਠੀ ਹਵਾ ਅਤੇ ਬੜੀ ਮਿੱਠੀ ਮਿੱਠੀ ਉਸ ਹਵਾ ਦੇ ਵਿੱਚ ਖੁਸ਼ਬੂ ਹੈ ਪਰ ਉਹ ਸਾਰਾ ਕੁਝ ਕਿਉਂ ਵਰਤ ਰਿਹਾ ਕਾਰਨ ਨਹੀਂ ਪਤਾ ਕਿਸੇ ਨੂੰ ਜਿਉਂ ਜਿਉਂ ਅਵਤਰਨ ਦਾ ਸਮਾਂ ਨੇੜੇ ਆ ਰਿਹਾ ਨਾ ਸਾਧ ਸੰਗਤ ਤਿਉਂ ਤਿਉਂ ਰਾਏ ਬੁਲਾਰ ਨੂੰ ਇਉਂ ਲੱਗਦਾ ਮੇਰਾ ਕੋਈ ਆਪਣਾ ਧਰਤੀ 'ਤੇ ਆ ਰਿਹਾ ਹੈ ਜੀ ਜਿਸ ਰਾਤ ਮੇਰੇ ਸਤਿਗੁਰੂ ਜੀ ਦੀ ਆਮਦ ਹੁੰਦੀ ਹੈ ਨਾ ਭਾਈ ਵੀਰ ਸਿੰਘ ਜੀ ਲਿਖਦੇ ਰਾਏ ਬੁਲਾਰ ਜਿਹੜਾ ਰਾਜਾ ਪਰ ਹੈ ਉਹਦੀ ਭਗਤੀ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਇਉਂ ਲੱਗਦਾ ਜਿਵੇਂ ਅੱਜ ਕੋਈ ਆਪਣਾ ਧਰਤੀ 'ਤੇ ਆ ਰਿਹਾ ਹੈ ਜੀ ਉਹਨੂੰ ਹੁਣ ਕਿੰਨੇ ਸੂਚਨਾ ਦੇ ਦਿੱਤੀ ਜੀ ਸਾਰੀ ਦੀ ਇਹ ਹੈ ਕਿਰਨਾ ਗੁਰੂ ਨਾਨਕ ਸਾਹਿਬ ਜੀ ਦੀਆਂ ਜੀ ਹਾਂਜੀ
ਅਸ ਜਸ ਬੀਤ ਗਏ ਦਸ ਮਾਸਾ
ਇਸ ਤਰੀਕੇ ਦੇ ਨਾਲ ਜਦੋਂ ਐ ਦਸ ਮਹੀਨੇ ਬਤੀਤ ਹੋ ਗਏ
ਸਰਦ ਸੁੰਦਰੀ ਇੰਦਰ ਪ੍ਰਕਾਸ਼ਾ
ਠੰਡ ਆ ਚੁੱਕੀ ਹੈ ਕਹਿਣ ਲੱਗੇ ਠੰਡ ਆ ਚੁੱਕੀ ਹੈ ਸਭ ਨੂੰ ਪਤਾ ਲੱਗਣ ਦਾ ਸਮਾਂ ਨੇੜੇ ਆ ਰਿਹਾ ਜੀ ਤੇ ਦਾਈਆਂ ਨੂੰ ਪਹਿਲਾਂ ਹੀ ਖਬਰ ਹੁੰਦੀ ਹੈ ਤੇ ਉੱਥੇ ਹੁਣ ਹੋਰ ਸੁਰਤ ਨੂੰ ਚੁਕਾਇਓ ਸਾਧ ਸੰਗਤ ਜਿੰਨੇ ਸਾਰੇ ਸੰਸਾਰ ਵਿੱਚ ਮੇਰੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਨੇ ਜੀ ਸਾਰੇ ਸੰਸਾਰ ਵਿੱਚ ਜੀ ਉਹ ਬਜ਼ੁਰਗ ਬੀਬੀ ਉਹ ਅੱਜ ਮਹਿਤਾ ਕਲਿਆਣ ਚੰਦਰ ਜੀ ਦੇ ਕੋਲ ਆਈ ਹੈ ਜੀ ਉਹ ਬੜੀ ਖੁਸ਼ ਹੈ ਉਹਨੇ ਆ ਕੇ ਦਸ ਕੁ ਮਹੀਨੇ ਹੋਏ ਉਹਨੇ ਆ ਕੇ ਆਖਿਆ ਮਹਿਤਾ ਸਾਹਿਬ ਨੂੰ ਮਹਿਤਾ ਜੀ ਮੈਂ ਖੁਦਾ ਦੇ ਅੱਗੇ ਕਿਉਂ ਮੁਸਲਮਾਨ ਸੀ ਉਹ ਦੁਆ ਕਰਾਂਗੀ ਰੱਬ ਨਾਨਕੀ ਦਾ ਵੀਰ ਭੇਜੇ ਪਰ ਜੇ ਮੈਂ ਜੋ ਮੰਗਿਆ ਮੈਨੂੰ ਦਿਓਗੇ ਉਹ ਕਹਿੰਦੇ ਤੂੰ ਮੰਗ ਕੇ ਵੇਖ ਅਤੇ ਸਾਧ ਸੰਗਤ ਉੱਥੇ ਦੱਸਦੇ ਜਦੋਂ ਆਖਿਆ ਨਾ ਮੰਗ ਕੇ ਵੇਖ ਅਤੇ ਜਿਹੜੀ ਹੁਣੇ ਗੱਲ ਭਾਈ ਸੰਤੋਖ ਸਿੰਘ ਜੀ ਲਿਖਦੇ ਠੰਡ ਆ ਗਈ ਦਾਈ ਦੌਲਤਾਂ ਕਹਿਣ ਲੱਗੇ ਹੁਣ ਮੈਂ ਬਜ਼ੁਰਗ ਹੋ ਗਈ ਹਾਂ ਬਿਸਤਰਾ ਫਟ ਚੁੱਕਿਆ ਅਤੇ ਮਹਿਤਾ ਸਾਹਿਬ ਮੈਨੂੰ ਇੱਕ ਗਰਮ ਬਿਸਤਰਾ ਲੈ ਦਿਓ ਕਹਿਣ ਲੱਗੇ ਇਸ ਵਾਰ ਠੰਡ ਪੈਣ ਤੋਂ ਪਹਿਲਾਂ ਹੀ ਘਰ ਵਿੱਚ ਦਾਣੇ ਮੁੱਕ ਗਏ ਨੇ ਤੁਹਾਡੇ ਵਿੱਚੋਂ ਕਈ ਗੁਰਮੁਖਾਂ ਦਾ ਜਨਮ ਪਿੰਡਾਂ ਦਾ ਅਤੇ ਤੁਹਾਨੂੰ ਪਤਾ ਠੰਡ ਪੈਣ ਤੋਂ ਪਹਿਲਾਂ ਹੀ ਜੇ ਦਾਣੇ ਮੁੱਕ ਜਾਣ ਤਾਂ ਕੀ ਬਣੇਗਾ ਪਰਿਵਾਰ ਦਾ ਜੀ ਇਸ ਵਾਰ ਠੰਡ ਪੈਣ ਤੋਂ ਪਹਿਲਾਂ ਹੀ ਦਾਣੇ ਮੁੱਕ ਗਏ ਨੇ, ਕੁਝ ਦਾਣੇ ਦੇ ਦਿਓ, 4 ਟਕੇ ਦੇ ਦਿਓ, ਸਾਡੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਬਤੀਤ ਹੋ ਜਾਏਗਾ। ਮਹਿਤਾ ਕਾਲੂ ਜੀ ਕਹਿੰਦੇ ਠੀਕ ਹੈ, ਪਰ ਮੈਂ ਕਹਿੰਦਾ ਭਾਗਾਂ ਵਾਲੀਏ ਤੈਨੂੰ ਪਤਾ ਹੀ ਕੋਈ ਨਹੀਂ ਦਾਈ ਦੌਲਤਾਂ ਨੂੰ। ਮਾਂ ਤ੍ਰਿਪਤਾ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਬਾਅਦ ਚੋਂ ਕਰਨੇ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਦਰਸ਼ਨ ਕਰਨੇ ਤੇ ਉਹ ਤੂੰ ਹੀ ਕਰਦੇ ਨੇ ਜੀ। ਸੰਸਾਰੀ ਮੰਗਾਂ ਮੰਗ ਰਹੀ ਹੈ, ਪਤਾ ਹੀ ਕੋਈ ਨਹੀਂ ਜੀ ਉਹਨੂੰ ਵੀ ਜਦੋਂ ਸਤਿਗੁਰੂ ਜੀ ਦੀ ਆਮਦ ਹੋਣੀ ਹੈ, ਗੁਰੂ ਨਾਨਕ ਦੇਵ ਜੀ ਨੇ ਪਹਿਲੀ ਜਿਹੜੀ ਕਿਰਪਾ ਦੀ ਦ੍ਰਿਸ਼ਟੀ ਪਾਉਣੀ ਹੈ ਉਹ ਮੇਰੇ 'ਤੇ ਪਾਉਣੀ ਹੈ ਜੀ, ਪਤਾ ਕੋਈ ਨਹੀਂ। ਉਹ ਤਾਂ ਗਰੀਬ ਬੀਬੀ, ਜਨਮਾਂ ਜਨਮਾਂ ਦੀ ਗਰੀਬ, ਜਦੋਂ ਉਹਦਾ ਜਨਮ ਹੋਇਆ ਸੀ ਨਾ ਘਰ 'ਚ ਗਰੀਬੀ ਬਹੁਤ ਸੀਗੀ, ਅਤੇ ਘਰਦਿਆਂ ਨੇ ਉਸ ਬੀਬੀ ਦਾ ਨਾਮ ਦੌਲਤਾਂ ਰੱਖਿਆ ਸੀ ਵੀ ਨਾਮ ਕਰਕੇ ਦੌਲਤ ਆ ਜੇ। ਪਰ ਲੋਕਾਂ ਦੇ ਘਰਾਂ 'ਚ ਝੋਲੀਆਂ ਅੱਡ ਅੱਡ ਕੇ ਉਹਨੇ ਮੰਗੀਆਂ, ਅੱਜ ਤੱਕ ਦੌਲਤ ਨਹੀਂ ਸੀ ਉਹ ਪਈ। ਪਰ ਸਾਧ ਸੰਗਤ, ਹੁਣ ਇਸ ਦਾਈ ਦੌਲਤਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ ਆ ਰਹੇ ਨੇ ਜੀ, ਆ ਰਹੇ ਨੇ। ਰਹਿ ਗਏ 10 ਕੁ ਦਿਨ, 10 ਦਿਨ ਪਹਿਲਾਂ ਆਈ ਦਾਈ ਦੌਲਤਾਂ, ਰੋਜ਼ ਫੇਰਾ ਪਾਉਂਦੀ ਹੈ, ਹਰ ਰੋਜ਼ ਫੇਰਾ ਪਾਵੇ, ਅਤੇ ਫੇਰਾ ਪਾਉਣ ਦੇ ਨਾਲ ਨਾਲ ਮਹਿਤਾ ਕਾਲੂ ਜੀ ਨੂੰ ਪੱਕਿਆਂ ਕਰਕੇ ਜਾਏ ਜੀ। ਨਾਨਕੀ ਦੇ ਵੀਰ ਨੇ ਆਉਣਾ, ਮੈਨੂੰ ਬਿਸਤਰਾ ਦੇਣਾ, ਮੈਨੂੰ ਛੱਜ ਦਾਣਿਆਂ ਦਾ ਦੇਣਾ, ਮੈਨੂੰ ਟਕੇ ਦੇਣੇ, ਉਹਨੇ ਹਰ ਰੋਜ਼ ਆਉਣਾ ਅਤੇ ਸਾਧ ਸੰਗਤ ਜੀ ਆਪਣੇ ਵੱਲੋਂ ਇਹ ਗੱਲਾਂ ਕਹਿ ਕੇ ਜਾਣੀਆਂ। ਹਾਂਜੀ,
ਬਿਮਲ ਆਕਾਸ਼ ਸੋਹੇ ਗਣ ਤਾਰਾ, ਜਿਮ ਜਗਿਆਸੀ ਔਰ ਆਚਾਰਾ, ਨਿਰਸ ਮੇਘ ਹੋਏ ਜੇ ਨਿਜ ਦੇਸ਼ੂ, ਸੰਮਤ ਨੌ ਖੱਟ ਸਹਿਸ ਸ਼ਬੀਸਾ।
ਹੋਰ ਸੁਣੋ, ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਉਹ ਦੇਣ ਆ ਗਿਆ ਜਦੋਂ ਅਵਤਰਨ ਹੋਣਾ ਜੀ। ਗੱਜ ਕੇ ਆਖੋ
ਵਾਹਿਗੁਰੂ,
ਬਸ ਸਤਿਗੁਰੂ ਜੀ ਦਾ ਅਵਤਰਨ ਹੋਣ ਵਾਲਾ ਜੀ। 10 ਦਿਨ ਰੋਜ਼ ਦਾਈ ਫੇਰਾ ਮਾਰਦੀ ਰਹੀ, ਅਵਤਰਨ ਵਾਲੇ ਦਿਨ ਤੇ ਕਈ ਦਾਈਆਂ ਆਈਆਂ ਜੀ, ਕਈ ਦਾਈਆਂ ਆਈਆਂ, ਤੇ ਸੰਮਤ ਨੌ ਖੱਟ ਸਹਿਸ ਸਬੀਸਾ, 1526 ਸੰਮਤ ਹੈ। ਤੇ ਸਾਧ ਸੰਗਤ ਜੀ, ਰਾਤ ਦਾ ਸਮਾਂ ਆਪਾਂ ਜਿਹਨੂੰ ਰਾਤ ਕਹਿੰਦੇ ਹਾਂ, ਭਾਵ ਅੰਮ੍ਰਿਤ ਵੇਲੇ ਦਾ ਸਮਾਂ ਜੀ। ਆਕਾਸ਼ ਵਿੱਚ ਤਾਰੇ ਚਮਕ ਰਹੇ ਨੇ, ਉੱਤੇ ਸਾਰੀਆਂ ਰੂਹਾਂ ਖਲੋਤੀਆਂ ਨੇ, ਅੱਜ ਜਗਤ ਦੇ ਤਾਰਨਹਾਰ ਨੇ ਅਵਤਾਰ ਲੈਣਾ ਹੈ। ਬਾਹਰ ਬੇਬੇ ਨਾਨਕੀ ਜੀ 5 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੀ ਉਂਗਲ ਫੜ ਕੇ ਤੁਰ ਰਹੇ ਨੇ। ਪਤਾ ਹੈ ਅੱਜ ਇਸ ਧਰਤੀ 'ਤੇ ਮੇਰੇ ਵੀਰ ਦਾ ਅਵਤਰਣ ਹੋਣਾ ਜੀ, ਜਿਹਨੂੰ ਮੈਂ ਵੀਰ ਨਹੀਂ ਆਪਣਾ ਪੀਰ ਮੰਨਣਾ ਹੈ। ਰਾਹੇ ਬੁਲਾਰ ਨੂੰ ਪਤਾ ਨਹੀਂ ਕੀ ਗੱਲ, ਰਾਹੇ ਬੁਲਾਰ ਸਾਰੀ ਰਾਤ ਸੁੱਤੇ ਨਹੀਂ ਜੀ। ਰਾਹੇ ਬੁਲਾਰ ਜੀ ਨੂੰ ਇਉਂ ਲੱਗਾ, ਅੱਜ ਇਸ ਧਰਤੀ 'ਤੇ ਮੇਰਾ ਕੋਈ ਆਪਣਾ ਆਉਣ ਵਾਲਾ ਹੈ। ਰਾਏ ਬੁਲਾਰ ਵੱਖਰੇ ਨੇ, ਪਤਾ ਨਹੀਂ ਕੀ ਬਖਸ਼ਿਸ਼ ਹੁੰਦੀ ਹੈ ਮੇਰੇ ਭਰਾਵਾਂ ਵਰਗੇ ਦੋਸਤ ਮਿੱਤਰ ਮਹਿਤਾ ਕਾਲੂ ਦੇ ਘਰ ਵਿੱਚ। ਅੱਜ ਮਾਂ ਤ੍ਰਿਪਤਾ ਜੀ ਆਪਣੇ ਕਮਰੇ ਵਿੱਚ ਨੇ, ਕੁਝ ਦਾਈਆਂ ਅੰਦਰ ਗਈਆਂ। ਸਾਧ ਸੰਗਤ, 8 ਮੂੰਹ ਵਾਲਾ ਦੀਵਾ ਬਲ ਰਿਹਾ ਸੀਗਾ ਜੀ, 8 ਮੂੰਹ ਵਾਲਾ ਦੀਵਾ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ, ਤੁਸੀਂ ਸਿਆਣੇ ਬੈਠੇ ਹੋ। ਭਾਈ ਵੀਰ ਸਿੰਘ ਜੀ ਇਹ ਗੱਲ ਲਿਖਦੇ, ਉਹ ਇੱਕ ਦੀਵਾ ਸੀ ਜਿਹਨੂੰ 8 ਬੱਤੀਆਂ ਸਨ ਉਹਦੇ ਵਿੱਚ, ਤਾਂ ਕਿ ਕਮਰੇ ਦੇ ਵਿੱਚ ਪ੍ਰਕਾਸ਼ ਰਵੇ। ਕੱਜ ਕੇ ਆਖੋ
ਵਾਹਿਗੁਰੂ,
ਕਮਰੇ ਵਿੱਚ ਪ੍ਰਕਾਸ਼ ਰਵੇ 8 ਮੂੰਹ ਵਾਲਾ ਦੀਵਾ, ਜਿਵੇਂ ਆਪਾਂ 100 ਵਾਟ ਦਾ ਬਲਬ 1000 ਵਾਟ ਦਾ ਬਲਬ ਲਾਉਂਦੇ ਹਾਂ ਜੀ, ਉਸ ਕਮਰੇ ਦੇ ਵਿੱਚ 8 ਮੂੰਹ ਵਾਲਾ ਦੀਵਾ ਹੈ। ਤੁਸੀਂ ਕਹੋਗੇ ਕਿ ਬਾਰ ਬਾਰ ਇੱਕੋ ਗੱਲ ਬੋਲੀ ਜਾਂਦਾ, 8 ਮੂੰਹ ਵਾਲਾ ਦੀਵਾ, 8 ਮੂੰਹ ਵਾਲਾ ਦੀਵਾ। ਇਹਦਾ ਇੱਕ ਕਾਰਨ ਹੈ, ਉਹ ਹੁਣ ਤੁਸੀਂ ਧਿਆਨ ਨਾਲ ਸੁਣਿਓ। ਹਾਂਜੀ,
ਸੰਬਤ ਨੌ ਖੱਟ ਸਹਿਸ ਸ਼ਬੀਸ਼ਾ, ਭੋ ਅਵਤਾਰ ਪ੍ਰਗਟ ਜਗਦੀਸ਼ਾ।
ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਜਦੋਂ ਰਾਤ ਦਾ ਸਮਾਂ, ਦਾਈ ਦੌਲਤਾਂ ਵੀ ਆ ਗਈ, ਹੋਰ ਦਾਈਆਂ ਆਈਆਂ, 8 ਮੂੰਹ ਵਾਲਾ ਦੀਵਾ ਜਗ ਰਿਹਾ, ਪਰ ਅਚਾਨਕ ਹੀ ਉਹ 8 ਮੂੰਹ ਵਾਲਾ ਜਿਹੜਾ ਦੀਵਾ ਸੀ ਨਾ, ਭਾਈ ਵੀਰ ਸਿੰਘ ਜੀ ਇਹ ਘਟਨਾ ਲਿਖਦੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਅਚਾਨਕ ਹੀ ਉਹ ਦੀਵੇ ਦੀ ਰੋਸ਼ਨੀ ਮੱਧਮ ਪੈ ਗਈ, ਉਹ ਦੀਵਾ मानो जगया ना जगया एक बराबर हो गया। कहन लगे सारे कमरे विच चाननी हो गया, चाननी चानन हो गया सारे कमरे विच। ते जदों सारे कमरे विच चानन हो गया, सुगंधियां आउण लग पईआं, धन निरंकार दीआं आवाजां आउण लग पईआं। हसदे होए गुरु नानक देव साहब सच्चे पातशाह ने धरती ते अवतरण लिया जी। बोले सो निहाल
श्री अकाल,
कल तारन गुर नानक आया, कल तारन गुर नानक आया,
कल तारन गुर नानक आया, कल तारन गुर नानक आया,
नानक आया गुर नानक आया,
नानक आया गुर नानक। जन पर उपकारी आए, जन पर उपकारी आए,
पर उपकारी आए, जन पर उपकारी आए,
जन पर उपकारी आए, जन पर उपकारी आए,
पर उपकारी आए, जन पर उपकारी आए,
पर उपकारी आए, पर उपकारी आए,
पर उपकारी आए, पर उपकारी आए,
पर उपकारी आए, कर उपकारी आए,
पर उपकारी आए, पर उपकारी आए,
जन पर उपकारी आए, जन पर उपकारी आए, जब
उपकारी आए, जन पर उपकारी आए,
जन पर उपकारी आए, जन पर उपकारी आए,
जन
पर उपकारी भगती लाइन, जी दान दे भगती लाइन,
जी दान दे भगती लाइन, जी दान दे भगती लाइन,
हर स्यों लैन मिलाए, हर स्यों लैन मिलाए,
हर स्यों लैन मिलाए, हर स्यों लैन मिलाए,
चंद चढ़िया, चंद चढ़िया,
चंद चढ़िया, चंद चढ़िया,
चंद चढ़िया, चंद चढ़िया,
चंद चढ़िया, चंद चढ़िया,
जी मिटिया अंधेरा, चंद चढ़िया,
मिटिया अंधेरा, चंद चढ़िया,
मिटिया अंधेरा, चंद चढ़िया,
मिटिया अंधेरा, चंद चढ़िया,
गुर प्रसाद सहज कर पाया, गुर प्रसाद सहज कर पाया,
गुर प्रसाद सहज कर पाया, गुर प्रसाद सहज कर पाया,
चंद चढ़िया, चंद चढ़िया,
चंद चढ़िया, चंद चढ़िया,
मिटिया अंधेरा, चंद चढ़िया,
मिटिया अंधेरा, चंद चढ़िया,
पर उपकारी आए, जन पर उपकारी आए,
पर उपकारी आए, जन पर उपकारी आए,
मिटिया अंधेरा, चंद चढ़िया,
मिटिया अंधेरा, चंद चढ़िया,
चंद चढ़िया, चंद चढ़िया,
चंद चढ़िया, चंद चढ़िया,
कर लाल आया प्यारा, कर लाल आया प्यारा,
कर लाल
लाल आया प्यारा, कर लाल आया प्यारा,
कर लाल आया प्यारा, कर लाल आया प्यारा,
जी मिटिया अंधेरा, चंद चढ़िया,
मिटिया अंधेरा, चंद चढ़िया,
सतगुरु नानक प्रगटिया, सतगुरु नानक प्रगटिया,
सतगुरु नानक प्रगटिया, सतगुरु नानक प्रगटिया,
सतगुरु नानक प्रगटिया, सतगुरु नानक प्रगटिया,
सतगुरु नानक प्रगटिया,
सतगुरु नानक प्रगटिया,
मिटी धुंद
जग चानण होआ, मिटी धुंद जग चानण होआ,
मिटी धुंद जग चानण होआ, मिटी धुंद जग चानण होआ,
मिटी धुंद जग चानण होआ, मिटी धुंद जग चानण होआ,
मिटी धुंद जग चानण होआ, मिटी धुंद जग चानण होआ,
मिटिया अंधेरा, चंद चढ़िया,
मिटिया अंधेरा, चंद चढ़िया,
मिटिया अंधेरा, चंद चढ़िया,
मिटिया अंधेरा, चंद चढ़िया,
कल तारण गुर नानक आया,
कल तारण गुर नानक आया,
कल तारण गुर आया
कल तारन गुर नानक गुर नानक आया गुर नानक आया
गुर नानक आया गुर नानक आया
गुर नानक आया गुर
नानक आया गुर नानक आया
कल तारन गुर नानक आया कल तारन गुर नानक आया
कल तारन
गुरु नानक आया
संबत नौ खट सहस शबीसा ओ अवतार प्रगट जगदीशा
मां तृप्ता जी आज तंता ते जोग हो गए क्यों मां तृप्ता ने उस पुत्र दा अवतरण इस धरती ते कराया जिदे घर कोई गया भुखा नहीं गया तृप्त होके गया जी ਤ੍ਰਿਪਤਾ ਦਾ ਅਰਥ ਵੀ ਸੁਣ ਲਓ ਤ੍ਰਿਪਤ ਉਹਨੂੰ ਕਹਿੰਦੇ ਜਿਹੜਾ ਰੱਜ ਜਾਏ ਤੇ ਲੋਕ ਤਾਂ ਕਹਿੰਦੇ ਦੁਨੀਆਂ ਦੀਆਂ ਢਾਈ ਮਾਵਾਂ ਪਰ ਮੇਰੇ ਅੰਦਰ ਦੀ ਭਾਵਨਾ ਦੁਨੀਆਂ ਦੀਆਂ ਢਾਈ ਮਾਵਾਂ ਮੇਰੀ ਮਾਂ ਤ੍ਰਿਪਤਾ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਜੀ ਨਾਮ ਹੀ ਨਹੀਂ ਤ੍ਰਿਪਤਾ ਅੱਜ ਮਾਂ ਤ੍ਰਿਪਤਾ ਜੀ ਤ੍ਰਿਪਤ ਹੋ ਗਏ ਜੀ ਸਾਧ ਸੰਗਤ ਉੱਥੇ ਲਿਖਦੇ ਭਾਈ ਸੰਤੋਖ ਸਿੰਘ ਭੋ ਅਵਤਾਰ ਪ੍ਰਗਟ ਜਗਦੀਸ਼ਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ ਪ੍ਰਗਟ ਜੀ ਜਿਹੜਾ ਪ੍ਰਗਟ ਹੋ ਜੇ ਉਹਦਾ ਨਾਸ਼ ਨੀਚੇ ਹੁੰਦਾ ਜੀ ਕਿਉਂ ਕੁਝ ਕੁ ਸ਼ਬਦ ਵੇਖੋ ਭਾਈ ਗੁਰਦਾਸ ਜੀ ਲਿਖਦੇ ਸਤਿਗੁਰ ਨਾਨਕ ਪ੍ਰਗਟਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਕਿਹੜਾ ਸ਼ਬਦ ਦਸਵੇਂ ਪਾਤਸ਼ਾਹ ਨੇ ਵਰਤਿਆ ਪ੍ਰਗਟ ਗੁਰਾਂ ਕੀ ਉੱਥੇ ਪ੍ਰਗਟ ਸ਼ਬਦ ਵਰਤਿਆ ਤੇ ਜਦੋਂ ਖਾਲਸੇ ਦੀ ਗੱਲ ਆਈ ਉੱਥੇ ਵੀ ਆਖਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਿਹੜੇ ਪ੍ਰਗਟ ਹੁੰਦੇ ਨੇ ਉਹਨਾਂ ਦਾ ਨਾਸ਼ ਨੀਚ ਕਦੀ ਹੁੰਦਾ ਜੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ ਤੇ ਹਾਂਜੀ ਇਹ ਤੋਂ ਅੱਗੇ ਪੜ੍ਹੋ
ਹਾਂਜੀ ਭਾਇਓ ਅਚਾਨਕ ਸਭਨ ਉਸ਼ਾਹ
ਅਚਾਨਕ ਹੀ ਉਤਸ਼ਾਹ ਆ ਗਿਆ ਕਹਿਣ ਲੱਗੇ ਸਾਰਿਆਂ ਵਿੱਚ ਜਦੋਂ ਇਹ ਤੈਨੂੰ ਸੱਚੇ ਪਾਤਸ਼ਾਹ ਦਾ ਅਵਤਰਨ ਹੋਇਆ ਰਾਏ ਬੁਲਾਰ ਨੂੰ ਪਤਾ ਨਹੀਂ ਲੱਗ ਰਿਹਾ ਉਹਦੀਆਂ ਨੇਤਰਾਂ ਚੋਂ ਹੰਝੂ ਨਹੀਂ ਰੁਕ ਰਹੇ ਜੀ ਰਾਏ ਬੁਲਾਰ ਨੂੰ ਪਤਾ ਕੋਈ ਨਹੀਂ ਲੱਗਦਾ ਜੀ ਉਹਦੇ ਨੇਤਰਾਂ ਚੋਂ ਹੰਝੂ ਨਹੀਂ ਰੁਕ ਰਹੇ ਬਾਹਰ ਬੈਠੀ ਬੇਬੇ ਨਾਨਕੀ ਦੇ ਅੰਦਰ ਉਤਸ਼ਾਹ ਆ ਗਿਆ ਜੀ ਕਿਉਂਕਿ ਅੱਜ ਰੱਬ ਭਰਾ ਬਣ ਕੇ ਆਇਆ ਜੀ ਵੇਖੋ ਬੇਬੇ ਦਾ ਸੁਭਾਅ ਬੇਬੇ ਦੇ ਭਾਗ ਵੇਖੋ ਆਪਾਂ ਚਾਹੁੰਦੇ ਵੀ ਰੱਬ ਸਾਡਾ ਮਾਂ ਪਿਓ ਬਣ ਜੇ ਪਰ ਬੇਬੇ ਦਾ ਤੇ ਰੱਬ ਭਰਾ ਬਣ ਗਿਆ ਜੀ ਹਾਂਜੀ ਅੱਜ ਰੱਬ ਭਰਾ ਬਣ ਕੇ ਆਇਆ ਹੈ ਤੇ ਤਲਵੰਡੀ ਦੇ ਲੋਕ ਪਤਾ ਨਹੀਂ ਕਿਉਂ ਖੁਸ਼ ਹੋ ਗਏ ਜੀ ਉਹਨਾਂ ਨੂੰ ਖੁਸ਼ੀ ਦਾ ਕਾਰਨ ਨਹੀਂ ਪਤਾ ਪਰ ਤਲਵੰਡੀ ਦੇ ਲੋਕ ਖੁਸ਼ ਹਨ
ਬਿਨ ਕਾਰਨ ਮਨ ਲਖ ਨਾ ਸਕਾਹਾ
ਕਾਰਨ ਨਹੀਂ ਪਤਾ ਪਰ ਅੰਦਰ ਖੁਸ਼ੀ ਹੈ ਅੰਦਰ ਚਾਓ ਹੈ ਬਾਹਰ ਇੱਕ ਦਾਈ ਨੇ ਵਧਾਈ ਦਿੱਤੀ ਮਹਿਤਾ ਸਾਹਿਬ ਵਧਾਈ ਹੋਵੇ ਤੁਹਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਹੈ ਉਹਨੇ ਜਨਮ ਸ਼ਬਦ ਵਰਤਿਆ ਉਹਨੂੰ ਕੀ ਪਤਾ ਜਿਹਨੂੰ ਉਹ ਜਨਮ ਕਹਿ ਰਹੀ ਹੈ ਉਹ ਜਨਮ ਮਰਨ ਦੋ ਮੈਂ ਨਾ ਹੀ ਉਹ ਤੇ ਜਨਮ ਮਰਨ ਵਿੱਚ ਆਉਂਦੇ ਹੀ ਨਹੀਂ ਹੈ ਹਾਂਜੀ ਦਾਈ ਨੇ ਦਿੱਤੀ ਵਧਾਈ ਮਹਿਤਾ ਸਾਹਿਬ ਜੀ ਨੂੰ ਤੇ ਸਾਧ ਸੰਗਤ ਆਓ ਤੁਸੀਂ ਵੀ ਸਾਰੇ ਮਹਿਤਾ ਕਾਲੂ ਜੀ ਨੂੰ ਵਧਾਈ ਦੇ ਦਿਓ ਜੀ ਮਹਿਤਾ ਕਾਲੂ ਜੀ ਨੂੰ ਵਧਾਈ ਦਿਓ ਮਾਂ ਤ੍ਰਿਪਤਾ ਜੀ ਦਾ ਧਿਆਨ ਧਰ ਕੇ ਸਭ ਤੋਂ ਵੱਡੀ ਵਧਾਈ ਤੇ ਮਾਂ ਤ੍ਰਿਪਤਾ ਜੀ ਵੱਲ ਬਣਦੀ ਹੈ ਜੀ ਹਾਂਜੀ ਸਭ ਤੋਂ ਵੱਡੀ ਵਧਾਈ ਮਾਂ ਤ੍ਰਿਪਤਾ ਜੀ ਨੂੰ ਬਣਦੀ ਰਾਏ ਬੁਲਾਰ ਜੀ ਨੂੰ ਬਣਦੀ ਗੁਰੂ ਕੀ ਸੰਗਤ ਨੂੰ ਬਣਦੀ ਹੈ ਬਾਹਰ ਇੱਕ ਦਾਈ ਨੇ ਆਖਿਆ ਮਹਿਤਾ ਜੀ ਤੁਹਾਡੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਤੁਹਾਨੂੰ ਵਧਾਈ ਹੋਵੇ ਤੇ ਆਓ ਤੁਸੀਂ ਵੀ ਸਾਰੇ ਆਖੋ ਵਧਾਈਆਂ ਵਧਾਈਆਂ
ਵਧਾਈਆਂ ਗੁਰ ਸਿੱਖਾ ਮਨ ਵਧਾਈਆਂ
ਵਧਾਈਆਂ ਵਧਾਈਆਂ ਵਧਾਈਆਂ ਗੁਰ ਸਿੱਖਾ ਮਨ ਵਧਾਈਆਂ ਜਪੋ
ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ
ਵਧਾਈਆਂ ਵਧਾਈਆਂ ਵਧਾਈਆਂ
ਗੁਰ ਸਿੱਖਾਂ ਮਨ ਵਧਾਈਆਂ
ਵਧਾਈਆਂ ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ
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 ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਤੋ ਲੱਗੇ ਗੁਰਸਿੱਖਾਂ ਮਨ ਮਿਠਾ
ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਤੋ ਲੱਗੇ ਗੁਰਸਿੱਖਾਂ ਮਨ ਮਿਠਾ
ਹਰ ਦਰ ਕੇ ਗੁਰਸਿੱਖ ਪਹਿਨਾਈਏ
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 ਜਿਨ੍ਹਾਂ ਮੇਰਾ ਸਤਿਗੁਰ ਸੁੱਠਾ ਜਿਨ੍ਹਾਂ ਮੇਰਾ ਸਤਿਗੁਰ ਸੁੱਠਾ
ਵਧਾਈਆਂ ਵਧਾਈਆਂ ਵਧਾਈਆਂ
ਗੁਰਸਿੱਖਾਂ ਮਨ ਵਧਾਈਆਂ
ਵਧਾਈਆਂ ਵਧਾਈਆਂ ਵਧਾਈਆਂ
ਗੁਰਸਿੱਖਾਂ ਮਨ ਵਧਾਈਆਂ
ਜਨ ਨਾਨਕ ਹਰ ਹਰ ਹੋਇਆ
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 ਹਰ ਹਰ ਮਨ ਉਠਾ
ਹਰ ਹਰ ਮਨ ਉਠਾ
ਹਰ ਹਰ ਮਨ ਉਠਾ
ਹਰ ਹਰ ਮਨ ਉਠਾ
ਹਰ ਹਰ ਮਨ ਉਠਾ ਹਰ ਹਰ ਮਨ ਉਠਾ
ਹਰ ਹਰ ਮਨ ਉਠਾ ਹਰ ਹਰ ਮਨ
ਜੀ ਵਧਾਈਆਂ ਵਧਾਈਆਂ ਵਧਾਈਆਂ
ਗੁਰਸਿੱਖਾਂ ਮਨ ਵਧਾਈਆਂ 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 ਵਧਾਈਆਂ
ਗੁਰਸਿੱਖਾਂ ਮਨ ਵਧਾਈਆਂ
ਗੁਰਸਿੱਖਾਂ ਮਨ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਵਾਹਿਗੁਰੂ
ਵਧਾਈ ਦੀ ਗੱਲ ਸੁਣ ਕੇ ਮੈਂ ਤਾਂ ਸਾਹਮਣੇ ਦੱਦ ਛੱਜ ਦਾਣਿਆਂ ਦਾ ਭਰਿਆ ਜੀ ਉੱਤੇ ਟਕੇ ਰੱਖ ਤੇ ਗਰਮ ਬਿਸਤਰਾ ਕੱਢ ਕੇ ਰੱਖਿਆ ਜੀ ਦੌਲਤਾਂ ਨੇ ਆਉਣਾ ਰੋਜ਼ ਆ ਕੇ ਮੰਗਾਂ ਮੰਗਦੀ ਆ ਦੌਲਤਾਂ ਨੂੰ ਦੇਣਾ ਜੀ ਸਾਧ ਸੰਗਤ ਕੁਝ ਸਮੇਂ ਬਾਅਦ ਦਾਈ ਦੌਲਤਾਂ ਜਦੋਂ ਬਾਹਰ ਆਈ ਨਾ ਅੱਜ ਦੌਲਤਾਂ ਦੀ ਚਾਲ ਬਦਲ ਗਈ ਸੀਗੀ ਜੀ ਗਰੀਬ ਜਿਹੜਾ ਨਾ ਉਹ ਸੰਕੋਚ ਕੇ ਤੁਰਦਾ ਅਮੀਰ ਥੋੜ੍ਹਾ ਆਕੜ ਨਾਲ ਤੁਰਦਾ ਜੀ ਹਾਂਜੀ ਤੇ ਉਹਦੇ ਤੋਂ ਬਾਅਦ ਇੱਕ ਭਗਤ ਦੀ ਚਾਲ ਹੁੰਦੀ ਹੈ ਦੌਲਤਾਂ ਭਗਤ ਬਣ ਗਈ ਹੈ ਅੱਜ ਦੀ ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਦ੍ਰਿਸ਼ਟੀ ਪਾਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਆਵਾਜ਼ ਦਿੱਤੀ ਦੌਲਤਾਂ ਦੌਲਤਾਂ ਆਵਾਜ਼ ਕੋਈ ਨਹੀਂ ਸੁਣਦੀ ਫਿਰ ਆਖਿਆ ਦੌਲਤਾਂ ਫਿਰ ਆਵਾਜ਼ ਨਾ ਸੁਣੀ ਤੀਜੀ ਵਾਰੀ ਪਿਤਾ ਮਹਿਤਾ ਕਾਲੂ ਜੀ ਦਾਈ ਦੌਲਤਾਂ ਦੇ ਅੱਗੇ ਜਾ ਕੇ ਖਲੋ ਗਏ ਜੀ ਦਾਈ ਦੌਲਤਾਂ ਅੱਜ ਆਪਣਾ ਮੁੱਖ ਲੁਕਾਏ ਜੀ ਦਸ ਦਿਨ ਲਗਾਤਾਰ ਆ ਕੇ ਨਿਸੰਗ ਹੋ ਕੇ ਮੰਗਾਂ ਮੰਗੀਆਂ ਅੱਜ ਜਦੋਂ ਲੈਣ ਦਾ ਸਮਾਂ ਆਇਆ ਤੇ ਦਾਈ ਦੌਲਤਾਂ ਮੁੱਖ ਲੁਕਾਏ ਆਪਣਾ ਜੀ ਤੇ ਜਦੋਂ ਅੱਗੇ ਹੋ ਕੇ ਚਿਹਰਾ ਵੇਖਿਆ ਨਾ ਤੇ ਦਾਈ ਦੌਲਤਾਂ ਦੇ ਨੇਤਰਾਂ ਚ ਹੰਝੂ ਹੈ ਬੈਰਾਗ ਦੇ ਜੀ ਮੈਂ ਤਾਂ ਕਾਲੂ ਜੀ ਕਹਿੰਦੇ ਦੌਲਤਾਂ ਤੈਨੂੰ ਖੁਸ਼ੀ ਨਹੀਂ ਹੋਈ ਤੇ ਦਾਈ ਦੌਲਤਾਂ ਨੇ ਆਖਿਆ ਮਹਿਤਾ ਸਾਹਿਬ ਜਿੰਨੀ ਖੁਸ਼ੀ ਮੈਨੂੰ ਹੋਈ ਹੈ ਹੋ ਸਕਦਾ ਕਿਸੇ ਹੋਰ ਨੂੰ ਹੋਈ ਨਾ ਹੋਵੇ ਕਹਿਣ ਲੱਗੇ ਕਹਿਣ ਲੱਗੇ ਆ ਫਿਰ ਤੇਰੇ ਲਈ ਬਿਸਤਰਾ ਤਿਆਰ ਹੈ ਛੱਜ ਦਾਣਿਆਂ ਦਾ ਭਰਿਆ ਸਭ ਕੁਝ ਤਿਆਰ ਹੈ ਲੈ ਕੇ ਜਾ ਤੇ ਦਾਈ ਦੌਲਤਾਂ ਜਿਹਨੂੰ ਆਦਤ ਸੀ ਮੰਗਣ ਦੀ ਉਹਨੇ ਇਹ ਗੱਲ ਆਖੀ ਮਹਿਤਾ ਜੀ ਹੁਣ ਕੁਝ ਨਹੀਂ ਚਾਹੀਦਾ ਕਹਿਣ ਲੱਗੀ ਹੁਣ ਨਹੀਂ ਕੁਝ ਚਾਹੀਦਾ ਕੱਲ ਤੱਕ ਤੇ ਤੂੰ ਬਹੁਤ ਕੁਝ ਮੰਗ ਰਹੀ ਸੈ ਮੈਨੂੰ ਸਭ ਕੁਝ ਮਿਲ ਗਿਆ ਕਹਿਣ ਲੱਗੀ ਤੈਨੂੰ ਕਿੰਨੇ ਦੇ ਤਾ ਆਖਣ ਲੱਗੀ ਕਹਿਣ ਲੱਗੀ ਜਿਨ੍ਹਾਂ ਨੇ ਤੁਹਾਡੇ ਘਰ ਅੱਜ ਜਨਮ ਲਿਆ ਨਾ ਉਹ ਤੇ ਜਨਮ ਹੀ ਆਖਦੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਉਹ ਰੂਹ ਹੈ ਜਿਹੜੀ ਜਨਮ ਮਰਨ ਵਿੱਚ ਆ ਹੀ ਨਹੀਂ ਸਕਦੀ ਜੀ ਉਹਨੇ ਦੇ ਤਾ ਕਹਿਣ ਲੱਗੇ ਉਹ ਤੇ ਜੇ ਬਾਲਕ ਨੇ ਕਹਿਣ ਲੱਗੇ ਨਹੀਂ ਉਹਨਾਂ ਦੇ ਪਹਿਲੀ ਝਲਕ ਨੇ ਮੈਨੂੰ ਅਮੀਰ ਬਣਾ ਦਿੱਤਾ ਕਹਿਣ ਲੱਗੇ ਹੁਣ ਤੇ ਤੁਸੀਂ ਦਾਣਿਆਂ ਦਾ ਛੱਜ ਰੱਖ ਕੇ ਬੈਠੇ ਹੋ ਮੇਰਾ ਜੀ ਕਰਦਾ ਜੋ ਮੇਰੇ ਘਰ ਵਿੱਚ ਹੈ ਨਾ ਉਹ ਵੀ ਤੁਹਾਡੇ ਪੁੱਤਰ ਦੇ ਸੀਸ ਤੋਂ ਵਾਰ ਕੇ ਕੁਰਬਾਨ ਕਰਦੇ ਹਾਂ ਕਹਿਣ ਲੱਗੇ ਮੇਰਾ ਇੰਨਾ ਜੀ ਕਰਦਾ ਮਹਿਤਾ ਜੀ ਉਸੇ ਸਮੇਂ ਸਾਧ ਸੰਗਤ ਉਸ ਸਮੇਂ ਦਾ ਜਿਹੜਾ ਪੁਰੋਹਿਤ ਸੀ ਹਰਦਿਆਲ ਉਹਨੂੰ ਆਮ ਨਾ ਲਿਓ ਉਹ ਜੁੜੀ ਹੋਈ ਰੂਹ ਸੀ ਅੰਦਰੋਂ ਜਿਵੇਂ ਆਪਾਂ ਬੱਚੇ ਦਾ ਨਾਮ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਅਨੁਸਾਰ ਉਸ ਸਮੇਂ ਹਰਦਿਆਲ ਜੀ ਇਹਨਾਂ ਦੀ ਕੁੱਲ ਵਿੱਚ ਮੁਖੀ ਸਨ ਇਸ ਕੰਮ ਦੇ। ਗਏ ਅੱਧੀ ਰਾਤ ਜਾ ਦਰਵਾਜ਼ਾ ਖੜਕਾਇਆ, ਪੁੱਛਿਆ ਕੌਣ ਹੈ? ਕਹਿਣ ਲੱਗੇ ਜੀ ਮੈਂ ਮਹਿਤਾ ਕਾਲੂ ਹਾਂ। ਹਾਂਜੀ ਦੱਸੋ ਸਭ ਸੁੱਖ ਹੈ? ਅੱਧੀ ਰਾਤ ਦਰਵਾਜ਼ਾ ਖੜਕਾਇਆ। ਕਹਿਣ ਲੱਗੇ ਸਾਡੇ ਘਰ ਪੁੱਤਰ ਦਾ ਜਨਮ ਹੋਇਆ, ਸਮਾਂ ਨੋਟ ਕਰ ਲਓ। ਉਹਨਾਂ ਤਾਰਿਆਂ ਵੱਲ ਵੇਖਿਆ, ਤਾਰਿਆਂ ਵੱਲ ਵੇਖ ਕੇ ਕਿਹਾ ਇਸ ਸਮੇਂ ਧਰਤੀ 'ਤੇ ਜਾਂ ਤਾਂ ਅਵਤਾਰੀ ਪੁਰਸ਼ ਆਉਣਗੇ ਜਾਂ ਵੱਡੇ ਵੱਡੇ ਰਾਜੇ ਆਉਂਦੇ ਨੇ। ਕਹਿਣ ਲੱਗੇ ਮੈਂ ਸਵੇਰੇ ਨੇਮ ਕਰਕੇ ਆਵਾਂਗਾ। ਜਦੋਂ ਸਵੇਰ ਦਾ ਪਾਠ ਪੂਜਾ ਕਰਕੇ ਆਏ ਨਾ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਹਿਣ ਲੱਗੇ ਸਭ ਤੋਂ ਪਹਿਲਾਂ ਦਾਈ ਨੂੰ ਸੱਦੋ। ਦੌਲਤਾਂ ਤਾਂ ਟਿਕ ਚੁੱਕੀ ਸੀ, ਉਹਨੂੰ ਸੱਦਿਆ। ਕੀ ਹੋਇਆ ਸੀ ਜਦੋਂ ਇਹਨਾਂ ਦਾ ਅਵਤਰਨ ਹੋਇਆ? ਦਾਈ ਨੇ ਦੱਸਿਆ ਦੁਨੀਆਂ ਦਾ ਅਜੀਬ ਕੰਮ ਹੋ ਗਿਆ। ਪੁੱਛਿਆ ਕਿਉਂ? ਕਹਿਣ ਲੱਗੇ ਅੱਗੇ ਬਾਲਕ ਜਨਮ ਲੈਂਦੇ ਸੀ, ਬਾਲਕ ਰੋਂਦੇ ਹੁੰਦੇ ਸੀ ਅਤੇ ਅਸੀਂ ਹੱਸਦੀਆਂ ਹੁੰਦੀਆਂ ਸਾਂ। ਮੈਂ ਹੱਸਦੀ ਸਾਂ ਅਤੇ ਬਾਲਕ ਰੋਂਦੇ ਸਨ, ਪਰ ਅੱਜ ਤਾਂ ਕੰਮ ਹੀ ਕਹਿਣ ਲੱਗੇ ਅਜੀਬੋ ਗਰੀਬ ਹੋ ਗਿਆ। ਕਿਉਂ? ਜਦੋਂ ਬਾਲਕ ਦਾ ਜਨਮ ਹੋਇਆ ਬਾਲਕ ਹੱਸੇ ਅਤੇ ਮੈਂ ਰੋਵਾਂ। ਕਹਿਣ ਲੱਗੇ ਮੈਂ ਰੋਵਾਂ। ਉਹ ਹੱਸਦੇ ਹੋਏ ਧਰਤੀ 'ਤੇ ਆਏ। ਜਿਉਂ ਇਨਕੀਨੋ ਸ਼ਬਦ ਭਲੇ ਹੈ, ਦੀਰਘ ਨਰ ਜਿਉਂ ਬਿਗਸ ਮਿਲੇ ਹੈ ਤਿਉਂ ਇਨਕੀਨੋ ਸ਼ਬਦ ਭਲੇ ਹੈ। ਜਿਵੇਂ ਕੋਈ ਵੱਡਾ ਖੁਸ਼ ਹੋ ਕੇ ਕਿਸੇ ਨੂੰ ਮਿਲਦਾ ਨਾ, ਉਵੇਂ ਕਹਿਣ ਲੱਗੇ ਮੇਰੇ ਕੋਲ ਪੁੱਛ ਕੇ ਵੇਖੋ ਮੈਨੂੰ ਖੁਸ਼ ਹੋ ਕੇ ਮਿਲੇ ਨੇ। ਪਤਾ ਨਹੀਂ ਰਾਤ ਦਾ ਅੰਦਰ ਕੀ ਚੱਲ ਰਿਹਾ ਚੇ, ਰਾਤ ਦਾ ਸਰੀਰ 'ਚ ਚਰਨਾ ਟਰੀਆਂ ਛਾਈਆਂ। ਕਹਿਣ ਲੱਗੇ ਬਸ ਪਤਾ ਹੀ ਨਹੀਂ ਲੱਗ ਰਿਹਾ ਬਣ ਕੀ ਰਿਹਾ ਨਾਲ, ਨਾਮ ਰੱਖਣਾ ਸੀ। ਕਹਿਣ ਲੱਗੇ ਮੈਨੂੰ 13 ਕੁ ਦਿਨ ਦਿਓ, ਮੈਂ ਬਸ 5-7 ਮਿੰਟ 'ਚ ਸੰਪੂਰਨਤਾ ਹੀ ਕਰ ਦੇਣੀ। 13 ਦਿਨ ਦਾ ਟਾਈਮ ਮੰਗਿਆ ਵੀ ਮੈਂ ਸੋਚ ਕੇ ਨਾਮ ਰੱਖਾਂਗਾ। ਨਾਮ ਰੱਖਿਆ ਨਾਨਕ, ਅਤੇ ਮੈਂ ਨਾਨਕ ਸ਼ਬਦ ਦੇ ਅਰਥ ਕਰਕੇ ਤੁਹਾਡੇ ਕੋਲੋਂ ਖਿਮਾ ਮੰਗਣ ਲੱਗਾ। ਸਾਧ ਸੰਗਤ ਅੰਦਰ ਸੁਰਤ ਟਿਕ ਜੇ ਨਾ, ਵੈਰਾਗ ਦੀ ਭਾਵਨਾ ਬਣੇ, ਆਨੰਦ ਬਣੇ, ਖੇੜਾ ਬਣੇ, ਅਤੇ ਲੰਮੀ ਅਰਦਾਸ ਕਰਨ ਦੀ ਲੋੜ ਨਹੀਂ। ਪਿਆਰ ਨਾਲ ਧੰਨ ਗੁਰੂ ਨਾਨਕ ਦੇਵ ਜੀ ਕਹਿ ਦਿਓ, ਕੰਮ ਸਰ ਜਾਏਗਾ ਜੀ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੀ ਆਪਣੇ ਆਪ 'ਚ ਬੜੀ ਵੱਡੀ ਅਰਦਾਸ ਹੈ। ਭਾਈ ਨੰਦ ਲਾਲ ਜੀ ਕਹਿੰਦੇ ਸਿੱਖੋ ਤੁਸੀਂ ਨਾਨਕ ਕਹਿੰਦੇ ਹੋ, ਅੱਗੇ ਤੁਰਦੇ ਹੋ। ਜਦੋਂ ਮੈਂ ਨਾਨਕ ਕਹਿੰਦਾ ਮੇਰੇ ਕੋਲ ਅੱਗੇ ਹੀ ਨਹੀਂ ਤੁਰਿਆ ਜਾਂਦਾ ਜੀ। ਉਹਨਾਂ ਕਿਹਾ ਆਪਾਂ ਪੰਜਾਬੀ 'ਚ ਨਾਨਕ ਲਿਖਦੇ ਨੰਨਾ, ਨੰਨੇ ਨੂੰ ਕੰਨਾ, ਫਿਰ ਨੰਨਾ, ਫਿਰ ਕੱਕਾ ਨਾਨਕ। ਫਾਰਸੀ 'ਚ ਲਿਖਦੇ ਨੂਨ, ਅਲਫ, ਨੂਨ, ਕਾਫ। ਉਹਨਾਂ ਲਿਖਿਆ ਹਰ ਦੋ ਨੂੰਹ ਨੇ ਨਾਮ ਪਾਕਸ਼ ਨਈਮੋ ਨਸੀਰ, ਅਲਫ ਮਿਆਨੋ ਅਹਦ ਕਾਫ ਆਖਰੀ ਰਾਹ ਕਬੀਰ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਜਿਹੜਾ ਪਹਿਲਾ ਨੰਨਾ ਹੈ ਨਾ, ਉਹਦਾ ਇਹ ਅਰਥ ਹੈ ਗੁਰੂ ਨਾਨਕ ਦੇਵ ਸਾਹਿਬ ਨਿਆਮਤਾਂ ਵੰਡਣ ਆਏ ਨੇ ਜੀ। ਤੁਹਾਨੂੰ ਕਿਤੋਂ ਨਾ ਦਾਤ ਮਿਲੇ, ਓਏ ਗੁਰੂ ਨਾਨਕ ਸਾਹਿਬ ਦੇ ਚਰਨ ਘੁੱਟ ਕੇ ਫੜ ਲਿਓ, ਗੁਰੂ ਨਾਨਕ ਦੇਵ ਸਾਹਿਬ ਭੁੱਖੇ ਨਹੀਂ ਰਹਿਣ ਦੇਣਗੇ ਜੀ। ਗਏ ਸੀ ਨਾ ਮਹਾਰਾਜ ਰਾਤ ਸਿੱਖ ਦੇ ਘਰ, ਰਾਤ ਰਹੇ ਅਤੇ ਦਿਨ ਚੜ੍ਹਿਆ। ਰਾਤ ਸਿੱਖ ਦੀ ਝੁੱਗੀ ਚੌਂਦੀ ਸੀਗੀ, ਇੱਕੋ ਹੀ ਪਲੰਘਾ ਸੀ। ਦਿਨ ਚੜ੍ਹਿਆ, ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਇਹਦਾ ਪਲੰਘਾ ਤੋੜ ਦੇ। ਮਹਾਰਾਜ ਤੁਸੀਂ ਵਿਸ਼ਰਾਮ ਕੀਤਾ? ਮਹਾਰਾਜ ਕਹਿੰਦੇ ਤੈਨੂੰ ਕਿਹਾ ਤੋੜ ਦੇ। ਉਹਦੇ ਤੋਂ ਬਾਅਦ ਮਹਾਰਾਜ ਕਹਿੰਦੇ ਹੁਣ ਇੱਕ ਕੰਮ ਹੋਰ ਕਰ, ਮਹਾਰਾਜ ਹੁਕਮ ਕਰੋ। ਮਹਾਰਾਜ ਕਹਿੰਦੇ ਇਹਦਾ ਘਰ ਸਾੜ ਦੇ। ਮਹਾਰਾਜ ਇਹ ਤਾਂ ਸਾਰੀ ਰਾਤ ਸੇਵਾ ਕੀਤੀ, ਘਰ ਕਿਵੇਂ ਸਾੜ ਗਏ? ਮਹਾਰਾਜ ਕਹਿੰਦੇ ਤੈਨੂੰ ਕਿਹਾ ਸਾੜ ਦੇ। ਉਹਦੇ ਝੁੱਗੀ ਨੂੰ ਅੱਗ ਲਾਈ ਅਤੇ ਸਿੱਖ ਪਿਆਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਕੇ ਕਹਿਣ ਲੱਗਾ, ਸਤਿਗੁਰੂ ਰਹਿਮਤਾਂ ਦੇ ਸਾਈਂ ਤੁਸੀਂ ਮੇਰੇ ਘਰ ਵਿੱਚ ਆਏ, ਮੈਂ ਚੰਗੀ ਤਰ੍ਹਾਂ ਤੁਹਾਡੀ ਸੇਵਾ ਨਹੀਂ ਕਰ ਸਕਿਆ, ਮੈਨੂੰ ਮਾਫ਼ੀ ਬਖਸ਼ਿਓ। ਗੁਰੂ ਨਾਨਕ ਸਾਹਿਬ ਸ਼ੀਨੇ ਨਾਲ ਆ ਕੇ ਕਹਿਣ ਲੱਗੇ, ਬੇਟਾ ਮੈਂ ਰਾਤ ਦਾ ਦੇਖ ਰਿਹਾ ਸਾਂ, ਰੱਬ ਨੇ ਤੈਨੂੰ ਦਿਲ ਬਹੁਤ ਵੱਡਾ ਦਿੱਤਾ, ਪਰ ਕਹਿਣ ਲੱਗੇ ਤੇਰਾ ਹੱਥ ਤੰਗ ਸੀਗਾ ਜੀ। ਕਈ ਵਾਰੀ ਬੰਦੇ ਦਾ ਦਿਲ ਬੜਾ ਵੱਡਾ ਹੁੰਦਾ ਅਤੇ ਹੱਥ ਤੰਗ ਹੁੰਦਾ। ਕਹਿਣ ਲੱਗੇ ਅੱਜ ਰੱਬ ਦੇ ਘਰੋਂ ਉਹ ਖਜ਼ਾਨੇ ਦੇ ਕੇ ਜਾਵਾਂਗਾ ਜਿਹੜਾ ਰਹਿੰਦੀ ਦੁਨੀਆ ਤੱਕ ਮੁੱਕਣਗੇ ਨਹੀਂ। ਸਾਧ ਸੰਗਤ ਸਿੱਖ ਛੱਡਣ ਗਿਆ, ਜਦੋਂ ਉਹ ਸਿੱਖ ਛੱਡ ਕੇ ਵਾਪਸ ਆਇਆ, ਕੁੱਲੀ ਪਾਉਣ ਲੱਗਾ ਨਾ ਜੀ, ਅਤੇ ਦੱਸਦੇ ਥੱਲੋਂ ਖਜ਼ਾਨਾ ਨਿਕਲ ਆਇਆ ਜੀ। ਉਹਨੂੰ ਉੱਥੋਂ ਹੀ ਖਜ਼ਾਨਾ ਨਿਕਲ ਆਇਆ, ਉਹਦਾ ਮਹਿਲ ਤਿਆਰ ਹੋਇਆ ਜੀ ਉੱਥੇ ਜੀ। ਸਾਧ ਸੰਗਤ ਭਾਈ ਨੰਦ ਲਾਲ ਜੀ ਲਿਖਦੇ ਝੁੱਗੀਆਂ ਸਾੜ ਕੇ ਮਹਿਲ ਦੇਣ ਆਏ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਜਿਹੜਾ ਵਿਚਲਾ ਅੱਖਰ ਹੈ ਨਾ ਉਹ ਹੈ ਕੰਨਾ, ਕਾਫ। ਉਹ ਲਿਖਦੇ ਨੇ ਅਲਫ ਮਿਆਨੋ ਅਹਦ, ਗੁਰੂ ਨਾਨਕ ਸਾਹਿਬ ਅਹਦ ਨੇ। ਕੋਈ ਵੀ ਬੰਦਾ ਕੀ, ਕੋਈ ਧਰਮ ਗੁਰੂ ਨਾਨਕ ਸਾਹਿਬ ਨੂੰ ਆਪਣੀ ਹੱਦ ਵਿੱਚ ਨਹੀਂ ਬੰਨ ਸਕਦਾ ਜੀ। ਮਹਾਰਾਜ ਸਾਡੇ ਨੇ ਉੱਥੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਤੇ ਉੱਥੇ ਵੀ ਸਾਰੇ ਘਰ ਘਰ ਬਾਬਾ ਗਾਵ ਗਿਆ ਵੱਜਣ ਤਾਲ ਮਰਦੰਗ ਬਾਬਾ ਪਿਆਰ ਨਾਲ ਸਾਰੇ ਕਹੋ ਜਾਹਰ ਪੀਰ
ਜਗਤ ਗੁਰੂ ਬਾਬਾ।
ਫਿਰ ਆਇਆ ਨੰਨਾ ਉਹਦਾ ਅਰਥ ਕਰਦੇ ਨਸੀਰ ਤੇ ਨਸੀਰ ਦਾ ਅਰਥ ਹੈ ਆਸਰਾ ਜਿਹਦਾ ਕੋਈ ਆਸਰਾ ਨਹੀਂ ਗੁਰੂ ਨਾਨਕ ਸਾਹਿਬ ਉਹਦੇ ਆਸਰੇ ਨੇ। ਦੀਪਾਲਪੁਰ ਦਾ ਕੋੜੀ ਉਹਨੂੰ ਟੱਬਰ ਨੇ ਬਾਹਰ ਕੱਢਿਆ ਸਾਧ ਸੰਗਤ ਉਹੋ ਹੀ ਕੋੜੀ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰਦਾ ਤੇ ਗੁਰੂ ਨਾਨਕ ਸਾਹਿਬ ਉਹਦਾ ਕੋੜ ਦੂਰ ਕਰਦੇ ਜੀ। ਫਿਰ ਕੱਕਾ ਆਉਂਦਾ ਕਾਫ ਆਖਰੀ ਰਾਹ ਕਬੀਰ ਕਬੀਰ ਦਾ ਅਰਥ ਹੁੰਦਾ ਵੱਡਾ ਗੁਰੂ ਨਾਨਕ ਦੇਵ ਸਾਹਿਬ ਕਬੀਰ ਨੇ ਕਿੰਨੇ ਕੁ ਕਬੀਰ ਨੇ ਬੇਬੇ ਨਾਨਕੀ ਆਪ ਛੋਟੇ ਘਰ ਵਿੱਚ ਚਲੇ ਗਈ। ਮੇਰੀ ਬੇਨਤੀ 'ਚ ਸਮਾਂ ਮੇਰਾ ਹੋ ਗਿਆ ਮੈਂ ਖਿਮਾ ਮੰਗਣ ਲੱਗਾ ਪਰ ਜਿਹੜਾ ਪਾਕਿਸਤਾਨ ਨਨਕਾਣਾ ਸਾਹਿਬ ਨਹੀਂ ਨਾ ਗਿਆ ਜੀ ਉਹ ਸੁਲਤਾਨਪੁਰ ਸਾਹਿਬ ਬੇਰ ਸਾਹਿਬ ਜ਼ਰੂਰ ਜਾਇਓ ਜੀ ਉੱਥੇ ਜ਼ਰੂਰ ਜਾਇਓ ਜੀ। ਉੱਥੇ ਦੱਸਦੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਇੱਥੇ ਇੰਡੀਆ ਵਿੱਚ ਜਿਹੜੇ ਚਰਨ ਪਾਏ ਉਹ ਬੇਰ ਸਾਹਿਬ ਪਾਏ ਨੇ ਜੀ। ਇੱਥੇ ਸਭ ਤੋਂ ਪਹਿਲਾਂ ਕੀਰਤਨ ਹੋਇਆ ਇੱਥੇ ਰਬਾਬ ਆਈ ਇੱਥੇ ਕੀਰਤਨ ਆਰੰਭ ਹੋਇਆ ਜੀ। ਬੇਬੇ ਆਪ ਛੋਟੇ ਘਰ ਵਿੱਚ ਚਲੇ ਗਈ ਮਹਾਰਾਜ ਨੂੰ ਵੱਡਾ ਕਰ ਦੇ ਦਿੱਤਾ। ਮਹਾਰਾਜ ਕਹਿੰਦੇ ਬੇਬੇ ਸਾਨੂੰ ਵੱਡਾ ਕਰ ਕਿਉਂ ਦਿੱਤਾ। ਬੇਬੇ ਕਹਿਣ ਲੱਗੇ ਜਿੰਨਾ ਵੱਡਾ ਮੇਰਾ ਵੀਰ ਹੈ ਉਹਦਾ ਘਰ ਵੀ ਓਨਾ ਹੀ ਵੱਡਾ ਹੋਣਾ ਚਾਹੀਦਾ ਜੀ। ਜਿੰਨਾ ਵੱਡਾ ਮੇਰਾ ਵੀਰ ਹੈ ਉਹਦਾ ਘਰ ਵੀ ਓਨਾ ਵੱਡਾ ਹੋਣਾ ਚਾਹੀਦਾ। ਤੁਹਾਡੇ ਘਰ ਉੱਤੇ ਨੀਵਿਆਂ ਗਰੀਬਾਂ ਅਮੀਰਾਂ ਸਭਨਾਂ ਨੇ ਆਉਣਾ ਕਹਿਣ ਲੱਗੀ ਤੁਸੀਂ ਸਭਨਾਂ ਨੂੰ ਦਾਤਾਂ ਵੰਡਣੀਆਂ। ਸੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੇ ਅਵਤਾਰ ਗੁਰਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਅਖੀਰ ਤੇ ਪੰਕਤੀ ਪੜ੍ਹਦੇ ਹੋ ਦਾਸ ਖੀਮਾ ਮੰਗੇ ਗਿਆਨ ਧਿਆਨ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਆ ਜਿਹੜਾ ਸਭ ਤੇ ਵੱਡਾ ਨਾ ਇਹਨੂੰ ਬੜੇ ਮਾਣ ਨਾਲ ਕਿਹਾ ਕਰੋ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮੇਰੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।